कर राय नमो कर जोरी नमो कर जोरी श्री हर कृष्ण मनाए बहोरी गुरु तेग बहादुर परम कृपाला परम कृपाला श्री गुरु गोविंद सिंह बिसाला तरों तरा पर पुन पुन सीसा पुन पुन सीसा बंदों बार बार जगदीशा या मैं अमृत ज्ञान है मानक भगत वैराग श्री गुरु ग्रंथ साहिब उदद बंदो कर अनुराग श्री गुरु शब्द कमाए जिन जीते पंच विकार तिन संतन को बंदना सिर चरणन परतार हो ऐ सिफत समी नूर अरसो पुरसो चटिया तुद डिठे सच्चे पातशाह मल जन्म जन्म दी कटी
लालच को करके फल तोड़ के बांध सो पल के संग लिए बासर एक आहार खाते न श्री गुरु से चख चोर किए
वाहिगुरु जी का खालसा वाहिगुरु जी की फतेह परम सत्कार जो गुरु सवारी साध संगत जी सत्संगी प्रेमियों आप जी ने सुभायमान सतगुरां दी हजूरी च बैठ के अमृतमय कीर्तन सरवण कीता बलिहार जाइए उन्हां भगतां तों जिन्हां ने वेद शास्त्रां तों भी जिहड़ी अगम बाणी थी वह रच के रख दित्ती और गुरुआं तों कुर्बान जाइए उन्हां भगतां नूं छाती नाल ला के अपने च अभेद कर लिया उन्हां दी रचना तो निकली हुई बाणी वह भी पिछे नहीं वह गुरु ग्रंथ साहब के अंदर अंकित है। कबीर साहब जी कांशी के अंदर सतसंग जी प्रगट रहे कबीर चौरा स्थान है जिथे आप जी संगतां नूं तार दे रहे ਬੇਅੰਤ ਅਨੇਕ ਖੇਡਾਂ ਖੇਡੀਆਂ ਜੀਵਾਂ ਦੀ ਕਰਿਆਣ ਕੀਤੀ ਜੋ ਜੋ ਵੀ ਕੋਈ ਜਗਿਆਸੂ ਆਇਆ ਸਭ ਨੂੰ ਸਮਤ ਦਿੱਤੀ ਕਬੀਰ ਸਾਹਿਬ ਦੇ ਟਾਈਮ ਦੱਸਦੇ ਆ ਕਿ 9 ਕਰੋੜ ਸਿੱਖ ਸੇਵਕ ਕਬੀਰ ਸਾਹਿਬ ਦੇ ਤੇ ਐਡਾ ਪ੍ਰਤਾਪ ਸੀ ਉਹ ਕਬੀਰ ਸਾਹਿਬ ਜੀ ਦੀ ਸਤਿ ਅੰਮ੍ਰਿਤਮਈ ਬਾਣੀ ਇਹ ਸ਼ਬਦ ਆਪ ਕੀਰਤਨ ਦੁਆਰਾ ਰਾਜੀ ਸਿੰਘਾਂ ਦੀ ਰਚਨਾ ਤੋਂ ਸੁਣ ਰਹੇ ਸੀ ਜ਼ਿਮੀਂਦਾਰਾਂ ਨੂੰ ਪਤਾ ਹੈ ਇਹ ਪਟਵਾਰੀ ਤੋਂ ਬਹੁਤ ਡਰਦੇ ਰਹਿੰਦੇ ਆ ਹੋਰ ਕਿਸੇ ਤੋਂ ਨਹੀਂ ਡਰਨਗੇ ਜਿੰਨਾ ਪਟਵਾਰੀ ਤੋਂ ਡਰਦੇ ਹੈ ਪਤਾ ਹੈ ਵੀ ਜਿੱਧਰ ਨੂੰ ਲੰਬਾਈ ਆ ਉਧਰ ਨੂੰ ਚੜਾਈ ਦੱਸ ਦੇਣੀ ਆ ਜਿੱਧਰ ਨੂੰ ਚੜਾਈ ਆ ਉਧਰ ਲੰਬਾਈ ਦੱਸ ਦੇਣੀ ਆ ਭੰਬਲ ਭੂਸੇ ਪਾ ਦੇਣਾ ਘੇਰੀ ਫਿਰਨਾ ਮਾੜੀ ਜੀ ਠੁੰਗ ਮਾਰ ਦੇਣ ਗੋਦਾਵਰੀ ਦੂਜੇ ਦਿਨ ਜਦੇ ਕਚਹਿਰੀ ਚ ਕੇਸ ਇਹ ਆਦਿ ਤੋਂ ਇਹ ਰਵਤ ਚਲੀ ਆ ਰਹੀ ਅੱਜ ਤੋਂ ਨਹੀਂ ਹਰ ਕੇ ਲੋਕਾਂ ਮੋਕੋ ਨੀਤ ਦੱਸਿਆ ਪਟਵਾਰੀ ਇਹ ਆਪ ਜੀ ਸ਼ਬਦ ਸੁਣ ਰਹੇ ਸੀ ਕਬੀਰ ਸਾਹਿਬ ਜੀ ਕਹਿੰਦੇ ਹਨ ਹੇ ਹਰੀ ਦੇ ਲੋਕੋ ਹੇ ਹਰੀ ਦਾ ਚਿੰਤਨ ਕਰਨ ਵਾਲੇ ਹਰੀ ਦੇ ਲੋਕ ਕੌਣ ਨੇ ਆਪਾਂ ਸਾਰੇ ਹਰੀ ਦੇ ਲੋਕ ਹਾਂ ਜਿਹੜੇ ਹਰੀ ਦਾ ਚਿੰਤਨ ਕਰਨ ਜਿਨ੍ਹਾਂ ਦੇ ਉੱਤੇ ਹਰੀ ਪਰਮੇਸ਼ਰ ਦੇ ਭਾਵਨਾ ਰੱਖਦੇ ਹਨ ਜੇ ਮੋਕੋ ਨੀਤ ਬਸਾ ਦੱਸਾ ਪਟਵਾਰੀ ਦੱਸਦਾ ਦੇਖਦਾ ਸੱਪ ਹੁੰਦਾ ਲੜਦੇ ਲੜਦੇ ਕਹਿੰਦਾ ਪਤਾ ਕਾਲਾ ਨਾਗ ਆ ਡੰਗਿਆ ਹੋਇਆ ਦੇਖ ਡੰਗ ਤਾਂ ਤੂੰ ਉਲਦ ਕੇ ਰੱਖ ਦੂ ਕਹਿੰਦਾ ਮੈਂ ਵੀ ਬੰਗਾਲਾਂ ਪਟਾਰੀ ਚ ਭਾਲੂ, ਕਹਿੰਦਾ ਲੜਦੇ ਲੜਦੇ ਆਪਸ ਵਿੱਚ ਹੀ ਲੋਕ ਕਹਿੰਦੇ। ਫਿਰ ਕੀ ਕੀਤਾ ਹੈ ਜੇ ਪਟਵਾਰੀ ਦੱਸਦਾ ਹੈ, ਉੱਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ ਤਿੰਨ ਹੌਲੀਆ ਉਵਾਰੀ, ਹੋਰ ਕੋਈ ਉਹ ਤੋਂ ਛੁੱਟਣ ਦਾ ਸਾਧਨ ਨਹੀਂ। ਪਟਵਾਰੀ ਕੌਣ ਹੈ? ਜਮ ਹੈ। ਜਿਵੇਂ ਨਾਹੀ ਮੈਂ ਕਿਸੇ ਕੀ ਬੋਈ ਐਸਾ ਦਿਲ ਦੁਖਾਲਾ। ਪਟਵਾਰੀ ਦੇ ਨਾਲ ਨਾ ਜਰੀਬ ਫੰਡ ਵਾਲੇ ਵੀ ਰੱਖੇ ਹੁੰਦੇ ਨੇ, ਮਿਲਣ ਗਿਣ ਵਾਲੇ, ਉਹ ਵੀ ਝਾਕ ਰੱਖਦੇ ਨੇ ਚੌਂਕੀ ਚੌਂਕੀਦਾਰ, ਜੇ ਨਾ ਦਿੱਤਾ ਨਾ ਅਸੀਂ ਜਰੀਬ ਚ ਫਰਕ ਪਾ ਦੇਣਾ, ਇੰਨਾ ਇੱਕ ਇੱਕ ਇੰਚ ਪਾਉਂਦੇ ਜਾਣ ਤਾਂ ਇੱਕ ਗੱਟੇ ਦਾ ਫਰਕ ਪੈ ਜਾਣਾ ਸਿਰੇ ਤੇ ਜਾ ਕੇ। ਤੋ ਖਾਲਸਾ ਜੀ, ਉਹ ਪ੍ਰਕਰਨ ਜ਼ਮੀਨ ਦੇ ਮਿਲਣ ਦਾ ਜੋ ਹਿਸਾਬ ਕਿਤਾਬ ਹੈ, ਉਸ ਪ੍ਰਕਰਨ ਦੁਆਰਾ ਕਬੀਰ ਸਾਹਿਬ ਜੀ ਨੇ ਅੰਮ੍ਰਿਤਮਈ ਸ਼ਬਦ ਉਚਾਰਿਆ ਪਰਮਾਰਥ ਦੀ ਪ੍ਰਾਪਤੀ ਵਾਸਤੇ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਇੱਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਮ ਵਿਵੇਕੋ। ਹਜ਼ੂਰ ਸਾਹਿਬ ਮਹਾਂਪੁਰਖ ਹੋਏ ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ ਜੀ, ਉਹਨਾਂ ਨੂੰ ਵਿਵੇਕਾ ਸਿੰਘ ਜੀ ਕਿਹਾ ਕਰਦੇ। ਗੁਰਮੁਖ ਬੁੱਧ ਵਿਵੇਕ ਵਿਵੇਕੀ ਜਾਣੀ ਹੈ, ਗੁਰਮੁਖਾਂ ਨੂੰ ਵਿਵੇਕੀ ਕਿਹਾ ਜਾਂਦਾ ਹੈ। ਵਿਵੇਕ ਦੇ ਅਰਥ ਕਈ ਹਨ। ਜਦੋਂ ਖਾਲਸੇ ਦਾ ਬੋਲਬਾਲਾ ਹੋਇਆ, ਕਹਿੰਦੇ ਵੀ ਖਾਲਸੇ ਦੇ ਬੋਲੇ ਵੱਖਰੇ ਨੇ। ਬੱਕੀ ਨੂੰ ਬਸੰਤ ਕੌਰ ਕਹਿੰਦਾ ਹੈ, ਹੋਰ ਕਈ ਜਿਹੜੇ ਹਨ ਉਹ ਬਦਲੇ ਹੋਏ ਨੇ ਨਾਂ ਖਾਲਸੇ ਦੇ। ਦੁੱਧ ਨੂੰ ਸਮੁੰਦਰ ਕਹਿੰਦਾ ਹੈ, ਇਹ ਖਾਲਸੇ ਦੇ ਬੋਲੇ ਹਨ। ਲੇਕਿਨ ਖਾਲਸੇ ਦੇ ਬੋਲੇ ਵਿੱਚ ਦੰਨ ਦਾ ਜਿਸ ਨੂੰ ਲਾਉਣਾ, ਉਹਨੇ ਕਹਿੰਦਾ ਵਿਵੇਕ ਲਾਓ, ਇਹਨੇ ਆ ਗਲਤੀ ਕੀਤੀ। ਲੇਕਿਨ ਵਿਵੇਕ ਦਾ ਅਰਥ ਹੈ ਦੋ ਤੋਂ ਇੱਕ ਕਰ ਲੈਣਾ। ਵਿਵੇਕ ਦਾ ਅਰਥ ਆ ਵਿਚਾਰ। ਦੋ ਕੀ ਨੇ? ਇੱਕ ਆਪਾਂ ਜੀਵ ਤੁਰੇ ਫਿਰਦੇ, ਇੱਕ ਪਰਮੇਸ਼ਰ ਹੈ। ਜੀਵ ਈਸ਼ ਦੀ ਏਕਤਾ ਦਾ ਜਿੱਥੇ ਵਿਚਾਰ ਹੋਵੇ ਉਹਨੂੰ ਵਿਵੇਕ ਕਹਿੰਦੇ ਹੈ। ਇੱਥੇ ਬੈਠ ਕੇ ਆਪਾਂ ਈਸ਼ਵਰ ਜੋ ਬ੍ਰਹਮ ਜਿਸਨੇ ਗੁਰੂ ਨਾਨਕ ਰੂਪ ਧਾਰ ਕੇ ਆਹ ਫੁਲਵਾੜੀ ਕਾਇਮ ਕੀਤੀ ਹੈ, ਇਹ ਫੁਲਵਾੜੀ ਦੇ ਅੰਦਰ ਇਹੀ ਵਿਵੇਕ ਵਿਚਾਰ ਹੁੰਦੀ ਹੈ ਕਿ ਜੀਵ ਕੀ ਹੈ ਤੇ ਪਰਮੇਸ਼ਰ ਕੀ ਹੈ, ਦੋਨਾਂ ਦੀ ਏਕਤਾ ਕਿਵੇਂ ਹੋਵੇ ਜੀ। ਇਹਨੂੰ ਕਹਿੰਦੇ ਆ ਵਿਵੇਕ। ਸਤ ਸਤ ਹੈ ਸਤ ਹੀ, ਨਾਮ ਰੂਪ ਸਭ ਹਾਨ, ਐਸੋ ਜੋ ਵਿਚਾਰ ਹੈ ਤਾਹੇ ਵਿਵੇਕ ਪਹਿਚਾਨ। ਸੋ ਆਪ ਜੀ ਕੀ ਕਿਹਾ ਕਬੀਰ ਸਾਹਿਬ ਨੇ, ਸੰਤਾਂ ਕੋ ਮਤ ਕੋਈ ਨਿੰਦੋ। ਸੰਤ ਕੋਈ ਇੱਕ ਥੋੜੋ ਹੈ, ਕੋਈ ਭੈਰੋਂ ਦਾ ਸੰਤ ਹੈ, ਕੋਈ ਗੁੱਗੇ ਦਾ ਸੰਤ ਹੈ, ਕੋਈ ਦੇਵੀ ਦਾ ਸੰਤ ਹੈ। ਸੰਤ ਤਾਂ ਆਪੋ ਆਪਣੇ ਥਾਂ ਬਹੁਤ ਖਵਾਉਂਦੇ ਨੇ, ਲੇਕਿਨ ਸੰਤ ਰਾਮ ਹੈ ਇੱਕੋ ਜੇ ਰਾਮ ਦੇ ਸੰਤ ਹਨ, ਵਾਹਿਗੁਰੂ ਦੀ ਉਪਾਸ਼ਨਾ ਕਰਨ ਵਾਲੇ ਹਨ। ਸੰਤਾਂ ਕੋ ਮਤ ਕੋਈ ਨੰਦੋ, ਸੰਤ ਰਾਮ ਹੈ ਇੱਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ। ਉਹ ਗੁਰੂ ਕਿਹੜਾ ਪਾਇਆ? ਗੁਰੂ ਨਾਨਕ ਦੇਵ ਜੀ ਪਾਏ ਹੈ। ਉਦੋਂ ਪਹਿਲਾਂ ਰਾਮਾਨੰਦ ਗੁਰੂ ਪ੍ਰਾਪਤ ਕੀਤਾ। ਸਤ ਸੰਗਤ ਜੀ, ਕਬੀਰ ਪੰਥ ਹੀ ਇਹ ਭਾਈ ਲਹਿਣਾ ਸਿੰਘ ਨੇ ਸਤ ਸੰਗਤ ਜੀ ਲਿਖਿਆ ਆਪਣੇ ਪੋਥੀ ਦੇ ਅੰਦਰ, ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਾਂਸੀ ਵਿੱਚ ਗਏ ਹੈ, ਕਬੀਰ ਸਾਹਿਬ ਦੀ 105 ਸਾਲ ਦੀ ਆਜੂ ਸੀ ਉਹਨਾਂ ਦੇ ਨਾਲ। ਆਪ ਜੀ ਕਾਂਸੀ ਵਿੱਚ ਨਹੀਂ ਰਹੇ ਮਿਲੇ, ਹੋਰ ਸਾਰੇ ਭਗਤਾਂ ਨੇ ਦਰਸ਼ਨ ਕੀਤੇ ਗੁਰੂ ਨਾਨਕ ਦੇਵ ਜੀ ਦੇ। ਕੁੱਤੇ ਤੋਂ ਚਰਚਾ ਕਰਾਈਆਂ ਮਹਾਰਾਜ ਜੀ ਨੇ, ਪੰਡਿਤਾਂ ਨੂੰ ਸਤ ਸੰਗਤ ਸਮਰਤ ਦਿੱਤੀ। ਗੁਰੂ ਕੇ ਬਾਗ ਆਪ ਜੀ ਦਾ ਸਥਾਨ ਹੈ ਕਾਂਸੀ ਵਿੱਚ। ਜਦੋਂ ਆਪ ਕਾਂਸੀ ਤੋਂ ਵਿਦਿਆ ਹੋਏ ਹੈ, ਇਹ ਪੰਜ ਕੋਸ਼ੀ ਦੀ ਯਾਤਰਾ ਨੂੰ ਗਏ। ਪੰਜ ਕੋਸ਼ੀ ਕਿਹਨੂੰ ਕਹਿੰਦੇ ਹੈ? ਜਿੱਥੇ ਗਿਆ ਹੈ, ਗਿਆ ਤੋਂ ਬੁੱਧ ਦਾ ਸਥਾਨ ਤਕਰੀਬਨ 4-5 ਘੋਤੇ ਹੈ, ਉਸ ਤੀਰਥ ਦੀ ਯਾਤਰਾ ਨੂੰ ਗਏ ਹੋਏ ਸੀ ਕਬੀਰ ਸਾਹਿਬ। ਮੁੜੇ ਆ ਰਹੇ ਸੀ ਮਹਾਰਾਜ ਇੱਧਰੋਂ ਜਾ ਰਹੇ ਨੇ ਪਸੰਬਰਪੁਰ ਵੱਲ ਨੂੰ, ਰਸਤੇ ਵਿੱਚ ਮਿਲੇ ਹਨ ਔਰ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਧਾਰਿਆ ਹੈ ਕਬੀਰ ਸਾਹਿਬ ਨੇ। ਕੀ ਫਰਕ? ਸਰਗੁਣ ਦੀ ਉਪਾਸ਼ਨਾ ਕੀਤੀ ਰਾਮਾਨੰਦ ਗੁਰੂ ਧਾਰ ਕੇ, ਲੇਕਿਨ ਨਿਰਾਕਾਰ ਜਿਹੜਾ ਅਕਾਲ ਪੁਰਖ ਅੰਤਰਜਾਮੀ ਹੈ ਉਹਦੇ ਚਿੰਤਨ ਕਰਨ ਦੀ ਯੁਕਤੀ ਕਬੀਰ ਸਾਹਿਬ ਨੂੰ ਗੁਰੂ ਨਾਨਕ ਦੇਵ ਜੀ ਪਾਸੋਂ ਪ੍ਰਾਪਤ ਹੋਈ। ਤਾਂ ਕਿਹਾ ਹੈ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਕੋ ਨਾਉ ਵਿਵੇਕੋ। ਆਪ ਜੀ ਸਤ ਸੰਗਤ ਜੀ ਗਿਆਨ ਸਰੂਪ ਹਨ ਗੁਰੂ ਨਾਨਕ ਦੇਵ ਸਾਹਿਬ ਜੀ। ਉੱਪਰ ਪੁਜਾ ਕਰ ਮੈਂ ਗੁਰ ਪੈ ਪੁਕਾਰਿਆ ਤਿਨਹੋ ਲੀਆ ਉਵਾਰੀ। ਇਹ ਜਿਹੜੇ ਜੰਮ ਪਟਵਾਰੀਆਂ ਵਾਂਗੂ ਡਸਣ ਵਾਲੇ ਹਨ, ਕਾਮ ਕ੍ਰੋਧ ਆਦਿਕ ਇਹ ਸਰੀਰ ਨੂੰ ਕੱਛਣ ਵਾਲੇ ਹਨ, ਇਹ ਜਿਹੜੀ ਸਰੀਰ ਹੈ ਨਾ ਇਹੀ ਸਤਸੰਗ ਜੀ ਖੇਤ ਹੈ। ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਆਏ। ਇਹ ਸਰੀਰ ਚ ਜੋ ਬੀਜ ਦਿਓਗੇ, ਜ਼ਿਮੀਂਦਾਰ ਖੇਤ ਵਿੱਚ ਜੋ ਬੀਜ ਦੇਵੇ ਉਹੀ ਫਲ ਵੱਢਦਾ ਕਿ ਨਹੀਂ? ਇਹਦੇ ਵਿੱਚ ਵੀ ਜੋ ਪਾਪ ਪੁੰਨ ਕਰਾਂਗੇ ਉਹ ਜਿਹਾ ਹੀ ਫਲ ਮਿਲਦਾ। ਨਾਲ ਹੀ ਕੀ ਲਿਖਿਆ ਹੈ, ਬਹੱਤਰ ਘਰ ਇੱਕ ਪੁਰਖ ਸਮਾਇਆ ਤਿੰਨ ਦੀਆ ਨਾਮ ਲਿਖਾਈ। ਇਹ ਬਹੱਤਰ ਘਰ ਉੱਥੇ ਕਹੇ ਹੈ, ਬਹੱਤਰ ਲੱਖ, ਬਹੱਤਰ ਕਰੋੜ, ਬਹੱਤਰ ਲੱਖ, ਬਹੱਤਰ ਹਜ਼ਾਰ 202 ਨਾੜੀ ਹੈ ਆਪਣੇ ਸਰੀਰ ਦੀ। ਤਾਂ ਕਿਹਾ ਹੈ ਲੇਕਿਨ ਇੰਨਿਆਂ ਘਰਾਂ ਦੇ ਵਿੱਚ ਜਿਹੜਾ ਆਪਾਂ ਲਈ ਬੈਠੇ ਹਾਂ ਇਹਦੇ ਵਿੱਚ ਪੁਰਖ ਇੱਕੋ ਹੀ ਹੈ। ਇਸ ਨੂੰ ਸਤਸੰਗ ਜੀ ਨਾਮ ਦੇ ਆਸਰੇ ਇਹਨਾਂ ਕੋਠੜੀਆਂ ਚੋਂ ਕੱਢਣ ਵਾਲਾ ਕੌਣ ਹੈ? ਗੁਰੂ ਹੈ। ਬਹੱਤਰ ਘਰ ਇੱਕ ਪੁਰਖ ਸਮਾਇਆ, ਪੁਰਖ ਇੱਕੋ ਹੀ ਹੈ ਸਤਸੰਗਤ ਜੀ। ਉਸ ਨੂੰ ਜਿਹੜਾ ਜੀਵਾਤਮਾ ਹੈ ਜਦੋਂ ਨਾਮ ਲਿਖਾ ਦਿੱਤਾ ਉਸ ਵੇਲੇ ਸਤਸੰਗਤ ਜੀ ਧਰਮ ਰਾਜਾ ਵਗੈਰਾ ਜੰਮ ਵਗੈਰਾ ਜਿਤਨੇ ਪਟਵਾਰੀ ਦੇ ਮਹਿਕਮੇ ਦੇ ਕਰਿੰਦੇ ਹਨ ਇਹ ਕੋਈ ਹਿਸਾਬ ਨਹੀਂ। ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਿਜਮ ਨਾ ਕਾਜ। ਫੇਰ ਦੇਖਿਆ ਜਾ ਕੇ ਧਰਮ ਰਾਇਆ ਦਫ਼ਤਰ ਵੀ ਪਟਵਾਰੀ ਦੇ ਜਿਵੇਂ ਕਾਗਜ਼ ਖੋਲੀ ਦੇ ਹੈ ਵੀ ਹੈਗਾ ਮੇਰਾ ਇੱਥੇ ਹਿਸਾਬ ਕਿਤਾਬ। ਜ਼ਮੀਨ ਆਹੀ ਮੈਂ ਕਿਸੇ ਕੀ ਬੋਈ, ਆ ਜ਼ਮੀਨ ਬੋਹੀ ਨਹੀਂ, ਆ ਸਰੀਰ ਜ਼ਮੀਨ ਹੀ ਹੈ, ਇਹ ਵਾਹਿਗੁਰੂ ਨੇ ਦਿੱਤੀ ਹੋਈ ਹੈ। ਲੇਕਿਨ ਇਸੇ ਕਰਕੇ ਜਿਹੜੇ ਸਾਧੂ ਸੰਤ ਨੇ ਉਹ ਇਸ ਦੇ ਨਾਲ ਪੁੰਨ ਵੀ ਕਰਦੇ, ਜਾਪ ਵੀ ਜਪਦੇ, ਸੰਗਤਾਂ ਨਹੀਂ ਧਾਰਦੇ। ਪਤਾ ਹੈ ਜਪਣ ਵਾਲਾ ਕੌਣ ਹੈ? ਆਪ ਹੀ। ਜਪਾਉਣ ਵਾਲਾ ਕੌਣ ਹੈ? ਆਪ ਹੀ। ਫਿਰ ਫਲ ਕਿਹਨੂੰ ਮਿਲੂਗਾ ਬਈ? ਸੰਗਤਾਂ ਤੋਂ ਪਰੇ ਹੋ ਕੇ ਸਤਸੰਗ ਜੀ ਜਾਪ ਕਰਨਾ ਚਾਹੀਦਾ। ਨਹੀਂ ਤਾਂ ਆਪਾਂ ਹਮੇਸ਼ਾ ਮੈਂ ਹੁਣ ਇੰਨੀਆਂ ਵਾਲਾ ਪੇਰਨੀ ਆ, ਮੈਂ ਇੰਨਾ ਦਾਨ ਕਰ ਲਿਆ, ਉਹ ਮੈਂ ਹੋ ਵੀ ਨਾ ਅੰਦਰ, ਉਹ ਫਲ ਜ਼ਰੂਰ ਭੋਗਣਾ ਪਵੇਗਾ। ਪਾਪ ਕਰਨ ਕੇ ਤੁਸੀਂ ਹੋਮਾ ਕਰਦੇ ਆ ਗਿਆਨੀ ਲੋਕ, ਲੇਕਿਨ ਗੁਰਮਤ ਕਹਿੰਦੀ ਹੈ ਕਿ ਪੁੰਨ ਕਰਕੇ ਵੀ ਕਦੇ ਹੋਮਾ ਨਹੀਂ ਧਾਰਨੀ। ਜੇ ਕਿਸੇ ਦੇ ਸੋਨੇ ਦੀ ਬੇੜੀ ਪਾ ਦਈਏ, ਦੂਜੇ ਦੇ ਪਾ ਦਈਏ ਲੋਹੇ ਦੀ, ਕਹਿੰਦੀ ਤਾਂ ਦੋਨੋਂ ਹੀ ਨੇ, ਸੋਨੇ ਦੀ ਦਾ ਕੀ ਚਾਹ ਉਸ ਨੂੰ? ਇਸ ਕਰਕੇ ਪੁੰਨੀ ਪਾਪੀ ਆਖਣ ਨਾ ਹੈ। ਗੁਰੂ ਕਾ ਸਿੱਖ ਨਾ ਪਾਪੀ ਹੈ, ਪਾਪ ਤਾਂ ਕਰਦਾ ਹੀ ਨਹੀਂ, ਉਹ ਪੁੰਨੀ ਵੀ ਨਹੀਂ ਹੈ। ਕਿਉਂ? ਉਸਨੇ ਸਤਸੰਗ ਜੀ ਪੁੰਨ ਕਰਕੇ ਅੰਗ ਤਾਂ ਨਹੀਂ ਧਾਰੀ ਹੋਈ ਹੈ। ਤੇਰਾ ਕੀਆ ਤੁਝੇ ਕਿਹਾ ਅਰਪੋ, ਹੇ ਵਾਹਿਗੁਰੂ ਤੇਰੇ ਕੀਤੇ ਪਦਾਰਥ ਨੇ, ਅਸੀਂ ਕੌਣ ਹੈ ਤੈਨੂੰ ਅਰਪਣ ਵਾਲੇ? ਸੁਪ੍ਰੇਮੀਓ, ਐਸੇ ਸਿਧਾਂਤ ਦਾ ਸ਼ਬਦ ਜੋ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ, ਉਹਨਾਂ ਜ਼ਿਮੀਦਾਰਾਂ ਨੂੰ ਸਤਸੰਗਤ ਜੀ ਸਿੱਧੇ ਰਸਤੇ ਪਾਇਆ ਖੇਤੀ ਦੇ ਪ੍ਰਕਰਨ ਦੁਆਰਾ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਵੀਰ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਐਸੇ ਪ੍ਰਕਰਨ ਦੁਆਰਾ ਸਤਸੰਗ ਜੀ ਉਪਦੇਸ਼ ਦਿੱਤਾ। ਉਹੀ ਸਿਧਾਂਤ ਸਤਸੰਗ ਜੀ ਭਗਤ ਜੀ ਦਾ ਹੈ। ਐਸੇ ਸ਼ਬਦ ਨੂੰ ਗੁਰਸਿੱਖੋ ਆਪਾਂ ਭਾਵਨਾ ਦੇ ਨਾਲ ਰਾਗੀ ਸਿੰਘਾਂ ਦੀ ਰਚਨਾ ਤੋਂ ਸੁਣ ਸੁਣ ਕੇ ਆਨੰਦ ਮਾਣਦੇ ਸੀ। ਇਹ ਪਰਪਕਾਰ ਸਤਸੰਗ ਜੀ ਭਗਤਾਂ ਦਾ ਔਰ ਗੁਰੂਆਂ ਦਾ ਹੈ ਜਿਹੜੇ ਅੱਜ ਆਪਣੇ ਦੇਸ਼ੀ ਗੋਚਰ ਅੰਮ੍ਰਿਤਮਈ ਬਾਣੀ ਸਤਸੰਗ ਜੀ ਦਰਸ਼ਨ ਕਰ ਰਹੇ ਹਨ। ਆਓ ਨਿਤਾਪਤੀ ਆਪਾਂ ਕਥਾ ਸਰਵਣ ਕਰਦੇ ਹਾਂ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਮਰ ਕੱਸੇ ਕਰਕੇ ਸਤ ਸੰਗਤ ਜੀ ਅੱਜ ਨਨਕਾਣੇ ਸਾਹਿਬ ਤੋਂ ਚਾਲੇ ਪਾਏ ਹੈ। ਕੌਣ ਗ੍ਰਸਥ ਵਿੱਚੋਂ ਨਿਕਲਣ ਦਿੰਦਾ ਹੈ? ਸਾਰੇ ਆਪਾਂ ਕਹਿੰਦੇ ਹਾਂ ਮਾਂ ਬਾਪ ਹੀ ਤੀਰਥ ਹਨ, ਜਿਹਦੇ ਮਾਂ ਬਾਪ ਤੜਫਦੇ ਹੈ ਉਹਨੂੰ ਕੋਈ ਤੀਰਥ ਤਾਂ ਤੀਰਥਾਂ ਤੇ ਜਾਣ ਦਾ ਕੋਈ ਫਲ ਨਹੀਂ, ਕਿਸੇ ਹੱਦ ਤੱਕ ਠੀਕ ਹੈ। ਲੇਕਿਨ ਅੱਜ ਇੱਕੋ ਹੀ ਇੱਕ ਪੁੱਤਰ ਹੋਣ ਗੁਰੂ ਨਾਨਕ ਦੇਵ ਜੀ, ਮਾਤਾ ਤ੍ਰਿਪਤਾ ਤੜਫ ਰਹੀ ਨੇ, ਯੋਗ ਚੱਲ ਸਕਦੀ, ਪਿਤਾ ਕਾਲੂ ਜੀ ਨਹੀਂ ਚੱਲ ਸਕਦਾ, ਪਰਿਵਾਰ ਵਿਛੜ ਚੁੱਕਿਆ ਹੈ। ਉਹੀ ਵਿਅਕਤੀ ਉੱਤਮ ਹੈ ਪਰਉਪਕਾਰੀ ਜਿਹੜਾ ਸਤਸੰਗਤ ਜੀ ਆਪਦੇ ਸਾਕ ਸੰਬੰਧੀਆਂ ਨੂੰ ਪਿੱਠ ਦੇ ਕੇ ਉਹਨਾਂ ਨੂੰ ਸੰਤੁਸ਼ਟ ਕਰਕੇ ਪਰਜਾ ਦੇ ਲੋਕਾਂ ਦਾ ਭਲਾ ਲੋਚਦਾ ਹੈ, ਸਾਰੀ ਸੇਤੀ ਨੂੰ ਠਾਰਨ ਵਾਸਤੇ, ਭਲਾ ਕਰਨ ਵਾਸਤੇ। ਅੱਜ ਸੱਚੇ ਪਾਤਸ਼ਾਹ ਮੋਹ ਖਿੱਚ ਦਿੱਤਾ ਸਤਸੰਗ ਜੀ ਅੰਦਰੋਂ, ਮਾਤਾ ਤ੍ਰਿਪਤਾ ਦੇਵੀ, ਬਾਬਾ ਕਾਡੂ ਜੀ ਵੀ। ਕੀ ਕਿਹਾ? ਚੰਗਾ ਪੁੱਤਰ ਤੇਰੀ ਮਰਜ਼ੀ ਹੈ, ਜਿਵੇਂ ਮਰਜ਼ੀ ਕਰਦਾ, ਐ ਕਹਿ ਕੇ ਹੌਕਾ ਤਾਂ ਲਿਆ ਪਰ ਸ਼ਾਂਤ ਕਰ ਦਿੱਤਾ ਹਿਰਦਾ। ਆਪ ਜੀ ਭਾਈ ਲਾਲੋ ਕੋਲੇ ਗਏ ਹੈ, ਉਹਦੇ ਨਾਲ ਵਾਅਦੇ ਪੂਰੇ ਕਰਕੇ ਆਪ ਜੀ ਪੂਰਬ ਦੇ ਇਲਾਕੇ ਨੂੰ ਸਤਸੰਗੀ ਚੱਕਰ ਲਾਇਆ ਹੈ। ਕਿੱਥੇ ਗਏ ਹਨ? ਜਿੱਥੇ ਸਤਸੰਗ ਜੀ ਮੰਤਰ ਜੰਤਰ ਟੂਣਿਆਂ ਦੇ ਨਾਲ ਦੇਹ ਪਲਟਾ ਦਿੰਦੇ ਸੀ ਸਤਸੰਗ ਜੀ, ਉੱਥੇ ਦੇ ਲੋਕ ਜਿੰਨਾ ਟੂਣਿਆਂ ਟਾਮਣਿਆਂ ਦੇ ਤੋਂ ਡਰਦਾ ਹੋਇਆ, ਔਰੰਗਜ਼ੇਬ ਨੇ ਮੂੰਹ ਨਹੀਂ ਕੀਤਾ ਖਾਲਸਾ ਜੀ ਢਾਕੇ ਬੰਗਾਲੇ ਵੱਲ ਨੂੰ। ਮਾਨ ਸਿੰਘ ਵਰਗੇ ਰਾਜੇ ਜਿੱਥੇ ਸਤਸੰਗ ਜੀ ਚੜ ਕੇ ਗਏ, ਮਾਰੇ ਗਏ। ਰਾਜੇ ਬਿਸ਼ਨ ਸਿੰਘ ਨੂੰ ਭੇਜਿਆ ਔਰੰਗਜ਼ੇਬ ਨੇ, ਪਤਾ ਸੀ ਕਿ ਜੋਧਪੁਰੀਆ ਰਾਜਾ ਬੜਾ ਸੂਰਮਾ ਹੈ, ਕਿਸੇ ਸਮੇਂ ਵੀ ਬਗਾਵਤ ਕਰ ਸਕਦਾ ਹੈ, ਮੇਰੇ ਰਾਜ ਖਲਲ ਪਾਊ। ਨੀਤੀਵਾਨ ਰਾਜੇ ਬੜੇ ਸਿਆਣੇ ਹੁੰਦੇ ਹੈ, ਬੁਰੇ ਬਣਾ ਪਈਏ ਤੇ ਵੈਰੀ ਵੀ ਮਾਰਿਆ ਜਾਵੇ। ਮਨ ਵਿੱਚ ਕੀ ਸੀ? ਕਹਿਣ ਲੱਗੇ ਬਿਸ਼ਨ ਸਿੰਘ ਰਾਜਾ ਫੌਜ ਲੈ ਕੇ ਕਾਮਰੂ ਦੇਸ਼ ਤੇ ਹਮਲਾ ਕਰ, ਜੇ ਨਹੀਂ ਜਾਂਦਾ ਤਾਂ ਜਿੰਨੀਆਂ ਸਟੇਟਾਂ ਦੇ ਰਾਜੇ ਸੀ ਦਿੱਲੀ ਦੇ ਤਖ਼ਤ ਦੇ ਅਧੀਨ ਸੀ, ਜਾਣਾ ਵੀ ਪੈਣਾ ਸੀ। ਔਰੰਗਜ਼ੇਬ ਦੇ ਮਨ ਵਿੱਚ ਕੀ ਕੁਟਲਤਾਈ ਸੀ? ਵੀ ਜੇ ਤਾਂ ਉਹ ਇਲਾਕਾ ਸਰ ਹੋ ਗਿਆ ਫਿਰ ਤਾਂ ਮੈਨੂੰ ਆਮਦਨ ਦਾ ਜ਼ਰੀਆ ਬਣ ਜੂ, ਹੋਰ ਵੱਧ ਜੂ ਮੇਰੀ ਹੱਦ। ਜੇ ਨਾ ਸਰ ਹੋਇਆ, ਉਹ ਲੋਕਾਂ ਨੇ ਮੰਤਰਾਂ ਜੰਤਰਾਂ ਦੇ ਨਾਲ ਮੇਰੀ ਫੌਜ ਦਬਾ ਦਿੱਤੀ, ਇਹ ਰਾਜਾ ਮਾਰਿਆ ਜਾਊ, ਉੱਥੇ ਚੰਗਾ ਹੋ ਜੂ, ਇੱਥੇ ਮੈਨੂੰ ਇਹਦਾ ਡਰ ਚੱਕਿਆ ਜੋ ਉਗਾਵਤਾਂ ਨਹੀਂ ਕਰਦਾ, ਦੋਨੀ ਹੱਥੀ ਮੇਰੇ ਲੱਡੂ। ਲੇਕਿਨ ਸਤਸੰਗਤ ਜੀ, ਰਾਜੇ ਬਿਸ਼ਨ ਸਿੰਘ ਦੀ ਜਿਹੜੀ ਰਾਣੀ ਸੀ ਉਹ ਗੁਰੂ ਘਰ ਤੇ ਭਾਵਨਾ ਰੱਖਦੀ ਸੀ, ਸਾਰੇ ਰਣਵਾਸ ਵਿੱਚ ਚਿੰਤਾ ਹੋਈ ਕਿ ਔਰੰਗਜ਼ੇਬ ਦਾ ਹੁਕਮ ਹੈ ਬਿਸ਼ਨ ਸਿੰਘ ਨੇ ਜਾਣਾ, ਮਾਨ ਸਿੰਘ ਇਹਦਾ ਦਾਦਾ ਸੀ ਜਿਹੜਾ ਉੱਧਰ ਮਾਰਿਆ ਗਿਆ ਸੀ, ਇਹਦੀ ਮਾਂ ਵੀ ਕਹੇ ਪੁੱਤਰ ਕਿਵੇਂ ਕਰੇਗਾ, ਜੇ ਨਹੀਂ ਜਾਂਦਾ ਤਾਂ ਵੀ ਔਖਾ ਹੈ, ਜੇ ਜਾਣਾ ਤਾਂ ਉੱਥੇ ਦਾ ਮੰਤਰਾਂ ਜੰਤਰਾਂ ਦੇ ਨਾਲ ਮਾਰ ਦਿੰਦੇ ਨੇ, ਸੁੱਖ ਨਹੀਂ ਹੈ ਤੇਰੀ। ਇਹਦੇ ਘਰ ਵਾਲੀ ਕਹਿਣ ਲੱਗੀ ਆਪਦੀ ਸੱਸ ਨੂੰ, ਮਾਂ ਜੀ ਚਿੰਤਾ ਨਾ ਕਰੋ, ਗੁਰੂ ਨਾਨਕ ਦੇਵ ਜੀ ਉੱਠ ਤੱਕੋ। ਕਹਿੰਦੇ ਕੀ ਨਹੀਂ? ਕਹਿੰਦੇ ਇਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ। ਜਿੱਦਣ ਰਾਜੇ ਬਿਸ਼ਨ ਸਿੰਘ ਦੀ ਜਿੱਤ ਕਰਾਈ ਹੈ, ਉਸੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਵਤਾਰ ਹੋਇਆ ਪਟਨੇ ਸਾਹਿਬ, ਫੌਜਾਂ ਦੇ ਅੰਦਰ ਵੀ ਸੱਸ ਜੀ ਨਗਾਰੇ ਗੂੰਜਦੇ ਪਏ। ਕਿੱਥੇ? ਧੋਬੜੀ ਸਾਹਿਬ ਸਥਾਨ ਹੈ, ਅਸਾਮ ਦੇ ਵਿੱਚ ਚਲੇ ਗਏ, ਜਾਈਏ ਸੱਸ ਜੀ ਬ੍ਰਹਮਪੁੱਤਰ ਦਰਿਆ ਦੇ ਕਿਨਾਰੇ ਤੇ। ਭਾਵ ਕੀ? ਉਹ ਇਲਾਕੇ ਨੂੰ ਸਰ ਕਰਨ ਵਾਸਤੇ ਅੱਜ ਗੁਰੂ ਨਾਨਕ ਦੇਵ ਸਾਹਿਬ ਜੀ ਪਹੁੰਚੇ ਹਨ, ਜਿੱਥੇ ਇਸਤਰੀਆਂ ਦਾ ਰਾਜ ਸੀ, ਨੂਰ ਸ਼ਾਹ ਵਰਗੀਆਂ ਰਾਣੀਆਂ ਰਾਜ ਕਰਦੀਆਂ ਸੀ ਔਰ ਮੰਤਰਾਂ ਜੰਤਰਾਂ ਦਾ ਬੜਾ ਭਾਰੀ ਜ਼ੋਰ ਸੀ। ਉਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਤਸੰਗ ਜੀ ਉਹ ਧੋਬਣ ਨੂੰ ਆਕਾਸ਼ ਵਿੱਚ ਚੜ੍ਹੀ ਆ ਰਹੀ ਸੀ, ਸਿਰ ਦੇ ਉੱਤੇ ਕੋਈ ਪਿੱਪਲ ਦੇ ਉੱਤੇ ਚੜ੍ਹੀ ਆ ਰਹੀ ਹੈ, ਕੋਈ ਅੱਗ ਗੜਛਦੀ ਹੈ ਮੂੰਹੋਂ, ਸਾਰੀਆਂ ਨੂੰ ਸਤਸੰਗ ਜੀ ਜਦ ਦ੍ਰਿਸ਼ਟੀ ਕੀਤੀ ਅੱਧੀਆਂ ਨੱਠ ਗਈਆਂ, ਮੁੜ ਕੇ ਨਹੀਂ ਆਈਆਂ। ਰਾਜੇ ਬਿਸ਼ਨ ਸਿੰਘ ਨੂੰ ਸਤਸੰਗ ਜੀ ਹੁਕਮ ਕੀਤਾ, ਮਹਾਰਾਜ ਕਹਿੰਦੇ ਰਾਜਨ ਆਪਣੀ ਫੌਜ ਦੋ ਮੀਲ ਪਿੱਛੇ ਹਟਾ ਲਾ ਬ੍ਰਹਮਪੁੱਤਰ ਦਰਿਆ ਤੋਂ, ਪਤਾ ਨਹੀਂ ਕਿਹੜੇ ਵੇਲੇ ਦਰਿਆ ਦਾ ਪਾਣੀ ਚੜ੍ਹ ਜੇ। ਜਿਹੜੇ ਤਾਂ ਰਾਜਪੂਤ ਫੌਜੀ ਸੀ ਉਹ ਤਾਂ ਕਹੇ ਲੱਗ ਗਏ, ਜਿਹਦੇ ਵਿੱਚ ਤੁਰਕਾਂ ਦੀ ਫੌਜ ਸੀ ਉਹ ਕਹਿੰਦੇ ਐਵੇਂ ਹਿੰਦੂਆਂ ਦੇ ਗੁਰੂ ਦੇ ਮਗਰ ਲੱਗਿਆ ਨਾਲ ਲਈ ਆਉਂਦਾ ਗੁਰੂ ਤੇਗ ਬਹਾਦਰ ਨੂੰ, ਉਹਨੇ ਕਿਹਾ ਵੀ ਪਿੱਛੇ ਹਟ ਜਾਓ, ਕਿੱਥੇ ਦੋ ਮੀਲ ਤੇ ਦਰਿਆ ਵਹਿੰਦਾ, ਕੋਈ ਮੀਂਹ ਨਹੀਂ ਪਿਆ, ਕੁਛ ਨਹੀਂ ਹੈ, ਸਾਨੂੰ ਐਵੇਂ ਹੀ ਦਰਿਆ ਆ ਕੇ ਡਬੋ ਦੂਗਾ। ਉਹਨਾਂ ਨੇ ਮੰਤਰਾਂ ਦੇ ਨਾਲ ਐਸਾ ਬੰਨਿਆ ਸਤ ਸੰਜੀ ਰਾਤ ਨੂੰ ਦਰਿਆ, ਰਾਤੋ ਰਾਤ ਆ ਕੇ ਬਜ਼ੁਰਗਾਂ ਦੀ ਫੌਜ ਰੋੜ ਕੇ ਰੱਖਦੀ ਸੀ। ਫਿਰ ਰਾਜਾ ਨੱਠਿਆ ਘੋੜੇ ਤੇ, ਮਹਾਰਾਜ ਕੋਲ ਆਇਆ, ਕਹਿੰਦਾ ਮਹਾਰਾਜ ਬਚਾ ਲਓ। ਸਤਿਗੁਰੂ ਜੀ ਕਹਿੰਦੇ ਕਿਹਾ ਸੀ ਭਾਈ ਪਿੱਛੇ ਹਟੋ। ਕਹਿੰਦੇ ਜੀ ਤੁਰਕ ਨਹੀਂ ਮੰਨੇ ਦੂਸਰੇ ਫੌਜ ਤਾਂ। ਕਹਿੰਦੇ ਚੰਗਾ, ਹੁਣ ਨਹੀਂ ਚੜੂਗਾ ਪਾਣੀ, ਪਿੱਛੇ ਹਟੂਗਾ ਸਾਡਾ ਬਚਨ। ਭਾਵ ਕੀ ਐਸੇ ਸਤਸੰਗੀ ਯੰਤਰ ਮੰਤਰਾਂ ਨਾਲ ਸਿੱਧ ਕਰਨ ਵਾਲੀ ਸ਼ਕਤੀਸ਼ਾਲੀ ਉਹ ਇਲਾਕਾ ਸੀ ਜਿੱਥੇ ਨੂੰ ਗੁਰੂ ਨਾਨਕ ਦੇਵ ਜੀ ਗਏ ਨੇ, ਜਿੱਥੇ ਇਸ ਭਾਈ ਮਰਦਾਨੇ ਨੂੰ ਭੇਡੂ ਬਣਾ ਦੇਣਾ ਸਤ ਸੰਗਤ ਜੀ। ਦੇਖ ਲਓ ਸਤਿਗੁਰੂ ਦੀ ਛੱਡ ਰਹਿਣ ਵਾਲਾ ਹੈ। ਪਹਿਲਾਂ ਤਾਂ ਸਤਸੰਗ ਜੀ ਇਸ ਨੂੰ ਭੁੱਖ ਲੱਗੀ ਹੈ, ਕੱਲ੍ਹ ਪ੍ਰਸੰਗ ਆ ਚੁੱਕਿਆ। ਸਤਿਗੁਰੂ ਜੀ ਉਹ ਨਿਰਾਹਾਰੀ ਹਨ, ਜਿੱਥੇ ਊਂਗ ਨਾ ਭੁੱਖ ਹੈ, ਜਿੱਥੇ ਆਤਮ ਰਾਮ ਪ੍ਰਗਾਸ, ਜਿੱਥੇ ਬ੍ਰਹਮ ਦਾ ਪ੍ਰਕਾਸ਼ ਹੈ, ਉੱਥੇ ਊਂਗ ਨਹੀਂ ਹੈ, ਨੀਂਦ ਵੀ ਨਹੀਂ ਹੈ, ਉੱਥੇ ਸਤਸੰਗਤ ਜੀ ਭੁੱਖ ਵੀ ਨਹੀਂ ਹੈ। ਕੱਲ ਵੀ ਆਪਾਂ ਵਿਚਾਰ ਕੀਤੀ ਸੀ, ਮੋਹ ਬਨਨ ਨੀਂਦ ਤੇ ਛੁਟਕੀ, ਕੌਣ ਅਨਗ੍ਰਹ ਭਇਓ ਰੀ, ਮਹਾ ਮੋਹਨੀ ਤੁਦ ਨਾ ਵਿਆਪੈ, ਤੇਰਾ ਆਲਸ ਕਹਾਂ ਗਇਓ ਰੀ। ਐਸੀ ਵਸਤਾ ਭਾਈ ਬਾਲੇ ਦੀ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹੈ। ਲੇਕਿਨ ਮਰਦਾਨੇ ਨੂੰ ਆਪ ਜੀ ਨੇ ਬਹਾਨਾ ਬਣਾਉਣਾ, ਉਹਨਾਂ ਲੋਕਾਂ ਦਾ ਭਲਾ ਕਰਨਾ ਹੈ। ਭੁੱਖ ਲਾਈ ਹੈ ਬੜੀ ਜ਼ਬਰਦਸਤ, ਕਹਿੰਦਾ ਮਹਾਰਾਜ ਮੈਨੂੰ ਭੁੱਖ ਲੱਗੀ ਹੈ, ਮੈਂ ਕਿੱਥੋਂ ਖਾਊਂ, ਮੈਂ ਤਾਂ ਮਰ ਜੂ ਪ੍ਰਦੇਸ਼ ਵਿੱਚ ਰੁਲ ਕੇ, ਇਸੇ ਤਰ੍ਹਾਂ ਮੇਰੀ ਤਾਂ ਇੱਥੇ ਹੀ ਮੇਰੇ ਪ੍ਰਾਣ ਨਿਕਲ ਜਾਣਗੇ। ਸਤਿਗੁਰੂ ਜੀ ਕਹਿੰਦੇ ਮਰਦਾਨੇ ਚਿੰਤਾ ਨਾ ਕਰ, ਤੈਨੂੰ ਮਰਨ ਨਹੀਂ ਦਿੰਦੇ, ਜੇ ਪ੍ਰਾਣ ਨਿਕਲਣਗੇ ਅਸੀਂ ਵਾਪਸ ਲੈ ਆਵਾਂਗੇ। ਸਤਿਗੁਰ ਮੇਰਾ ਮਾਰਜ ਵੱਲ ਹੈ, ਸਤਿਗੁਰ ਮੇਰਾ ਨਿਤ ਪ੍ਰਤਪਾਲ ਹੈ, ਤੂੰ ਚਿੰਤਾ ਨਾ ਕਰ। ਕਹਿੰਦਾ ਮਹਾਰਾਜ ਭੁੱਖ ਲੱਗੀ। ਕਹਿੰਦੇ ਚੰਗਾ, ਆ ਖਾ ਲਾ ਕੁਕੜੀਆਂ ਅੱਕਾਂ ਦੀਆਂ। ਸਤ ਸੰਗਤ ਜੀ ਕਹਿੰਦਾ ਮਹਾਰਾਜ ਇਹ ਤਾਂ ਜ਼ਹਿਰ ਚੜ ਜੂ, ਜੇ ਨਹੀਂ ਵੀ ਮਰਨਾ ਫਿਰ ਵੀ ਮਰ ਜੂ। ਮਹਾਰਾਜ ਕਹਿੰਦੇ ਤੂੰ ਚਿੰਤਾ ਨਾ ਕਰ। ਜਦੋਂ ਸਤਸੰਗ ਜੀ ਮੁੱਖ ਵਿੱਚ ਪਾਈ, ਉਹ ਅੰਮ੍ਰਿਤ ਭਰੀ ਦੇਸੀ ਜਿਹੜੀਆਂ ਉਹ ਅੱਖਾਂ ਦੀਆਂ ਕੁਕੜੀਆਂ ਤੇ ਪਈ ਸੀ, ਉਹ ਕਿਵੇਂ ਕੜੱਤਣ ਰਹਿ ਜਾਂਦੀ। ਜੇ ਪ੍ਰਤੱਖ ਆਪਾਂ ਦੇਖਦੇ ਹਾਂ, ਕਹਿੰਦੇ ਰੀਠੇ ਵੀ ਕੌੜੇ ਨੇ, ਅੱਕ ਵੀ ਕੌੜੇ ਨੇ। ਜਿਹੜੇ ਰੀਠੇ ਦੇ ਉੱਤੇ ਗੁਰੂ ਨਾਨਕ ਦੇਵ ਜੀ ਦ੍ਰਿਸ਼ਟੀ ਪੈ ਗਈ, ਉਹ ਹੁਣ ਤੱਕ ਆਪਾਂ ਕਹਿੰਦੇ ਰੀਠਾ ਸਾਹਿਬ ਚੱਲੋ ਬਈ, ਚਲੋ ਚੱਲ ਕੇ ਦਰਸ਼ਨ ਕਰੀਏ, ਪ੍ਰਸ਼ਾਦ ਲਈਏ, ਰੀਠਾ ਹੁਣ ਤਾਈ ਮਿੱਠਾ ਹੈ ਕਿ ਨਹੀਂ। ਜੇ ਕੜੱਤਣ ਵਾਲੇ ਬਿਰਸ਼ਾਂ ਦੇ ਸਤਸੰਗੀ ਫਲ ਗੁਰੂ ਨਾਨਕ ਦੇਵ ਜੀ ਦ੍ਰਿਸ਼ਟੀ ਦੇ ਨਾਲ ਮਿੱਠੇ ਹੋ ਸਕਦੇ ਹੈ, ਜੇ ਗੁਰਸਿੱਖੋ ਆਪਣੇ ਤੇ ਦ੍ਰਿਸ਼ਟੀ ਪੈ ਜਾਵੇ, ਆਪਣੀ ਵਿਸ਼ਿਆਂ ਦੀ ਕੁੜੱਤਣ ਚੱਕੀ ਜਾਵੇ। ਵਿਸ਼ੇ ਵਿਕਾਰ ਨਾਲੋਂ ਹੋਰ ਕਿਹੜੀ ਚੀਜ਼ ਕੌੜੀ ਹੈ। ਸੋ ਆਪ ਜੀ ਨੇ ਸਤਸੰਗ ਜੀ ਮਰਦਾਨੇ ਨੂੰ ਕਿਹਾ, ਮਰਦਾਨੇ ਕੈਸਾ ਸਵਾਦ ਹੈ, ਨਾਲੇ ਮੁਸਕਰਾਉਂਦਾ ਨਾਲੇ ਛਕਦਾ ਹੈ। ਕਹਿੰਦੇ ਚੰਗਾ, ਪੱਲੇ ਨਾ ਬੰਨੀ, ਲਾਲਚ ਨਾ ਕਰੀ, ਰੱਜ ਕੇ ਖਾ ਲਾ ਜਿੰਨਾ ਛਕ ਹੁੰਦਾ। ਛਕ ਲਿਆ, ਮਨ ਵਿੱਚ ਸੋਚਦਾ ਵੀ ਕੱਲ ਨੂੰ ਕਿਹਨੇ ਦਿੰਦਾ ਭੋਜਨ। ਮਹਾਰਾਜ ਤੋਂ ਇਹਦੇ ਪਿੱਠ ਕਰਕੇ ਸਤਸੰਗਤ ਜੀ ਬਹੁਤੀਆਂ ਕੁਕੜੀਆਂ ਤੋੜ ਕੇ ਪੱਲੇ ਬੰਨ ਲਿਆ ਇੱਕ ਦਿਨ ਦਾ ਆਹਾਰ, ਲਾਲਚ ਕਰਕੇ ਚੋਰੀ ਬੰਨ ਤਾਂ ਲਿਆ, ਪਰ ਸਤਸੰਗਤ ਜੀ ਹੈ ਤਾਂ ਫਿਰ ਵੀ ਅੱਕ ਤਾਂ ਜ਼ਹਿਰ ਹੀ ਹੈ। ਜਿਵੇਂ ਅੱਗੇ ਕਥਾ ਆ ਰਹੀ ਹੈ, ਇਸ ਨੇ ਸਤਸੰਗਤ ਜੀ ਅਗਲੇ ਦਿਨ ਲੋਕੇ ਖਾਣਾ, ਦਰਦ ਸ਼ੁਰੂ ਹੋ ਜਾਣਾ ਇਸ ਦੇ। ਸਤਿਗੁਰਾਂ ਨੇ ਸਤਸੰਗ ਜੀ ਇਸ ਨੂੰ ਸਾਂਭਣਾ ਹੈ। ਇੱਥੇ ਕਥਾ ਆਪਾਂ ਕੱਲ ਵਿਚਾਰਦੇ ਸੀ, ਆਓ ਗੁਰੂ ਨਾਨਕ ਦੇਵ ਜੀ ਦੇ ਸਤਸੰਗ ਚਰਨਾਂ ਜੋੜੀਏ ਚਰਨ ਬਿਰਤੀ ਨੂੰ। ਹੇ ਮਹਾਰਾਜ, ਸਾਡੇ ਤੇ ਕਿਰਪਾ ਕਰੋ, ਆਪ ਜੀ ਦਾ ਅੰਮ੍ਰਿਤਮਈ ਸਰੂਪ ਸਾਡੇ ਹਿਰਦੇ ਚ ਵਸੇ, ਔਰ ਜਿਹੜਾ ਆਪ ਦਾ ਉਪਦੇਸ਼ ਹੈ ਉਸ ਨੂੰ ਅਸੀਂ ਪੁਨਾ ਪੁਨਾ ਵਿਚਾਰੀਏ।
ਲਾਲਚ ਕੋ ਕਰਕੇ ਫਲ ਤੋੜ ਕੇ,
ਲਾਲਚ ਕਰਕੇ ਫਲ ਤੋੜ ਲੈ ਮਰਦਾਨੇ ਨੇ ਅੱਖਾਂ ਦੀਆਂ ਕੁਕੜੀਆਂ, ਪੱਲੇ ਨਾ ਬੰਨ ਲੇ ਇਸ ਨੇ,
ਬਾਤਰ ਇੱਕ ਆਹਾਰ ਰੱਖਾ ਤਿੰਨ,
ਇੱਕ ਦਿਨ ਦਾ ਭੋਜਨ ਇਹਨੇ ਅੰਦਾਜ਼ਨ ਰੱਖ ਲਿਆ ਕੋਲੇ,
ਸ਼੍ਰੀ ਗੁਰ ਤੇ ਚੱਕ ਚੋਰ ਕੀਏ।
ਮਹਾਰਾਜ ਦੇ ਸਤਸੰਗ ਜੀ ਅੱਖਾਂ ਤੋਂ ਚੋਰੀ ਰੱਖ ਲਈਏ ਭੋਜਨ,
ਭੁੱਖ ਲੱਗੇ ਜਦ ਹੀ ਅਗਲੇ ਦਿਨ,
ਅਗਲੇ ਦਿਨ ਜਦੋਂ ਫੇਰ ਭੁੱਖ ਲੱਗੀ,
ਨਹੀਂ ਕਾਢ ਖਾਡ ਲਿਖਾਏ,
ਚੁੱਪਣ ਪੁੱਛਣ ਦੀ ਲੋੜ ਨਹੀਂ ਪਈ, ਹੌਲੀ ਦੇਣੇ ਨਾ ਉਹਲੇ ਜਿਹਨੂੰ ਹੋ ਕੇ ਪਿੱਟ ਦੇ ਕੇ ਕੱਢ ਕੇ ਖਾ ਲੇ ਪੱਲੇ ਚੋਂ,
ਖਾਵਤ ਵਿਆਕਲ ਹੋਏ ਗਏ,
ਖਾਂਦੇ ਸਾਰੀ ਸਤਸੰਗਤ ਜੀ ਜ਼ਹਿਰ ਚੜ੍ਹਦੀ ਅੱਖ ਦੀ, ਵਿਆਕਲ ਜਿਹਾ ਹੋ ਗਿਆ।
ਮੁਖ ਆਏ ਪੁਕਾਰਤ ਹਾਏ ਕੀਏ,
ਮੁਖੋਂ ਕਹਿੰਦਾ ਹੈ ਢਿੱਡ ਦੁਖਦਾ,
ਵਰਕੇ ਧਰਤੀ ਪਰ ਪਾਏ ਪਸਾਰ,
ਧਰਤੀ ਦੇ ਉੱਤੇ ਪੈਰ ਪਸਾਰ ਕੇ ਪੈ ਗਿਆ ਮਰਦਾਨਾ,
ਪੁਕਾਰਤ ਅਰਧ ਪਾ ਮਰਦਾਨਾ,
ਬਹੁਤ ਦੁਖੀ ਹੋ ਕੇ ਪੁਕਾਰ ਰਿਹਾ ਹੈ।
ਸਭ ਕੋਟ ਦਾਵਤ ਹੈ ਉਦਰੰਗ,
ਕਦੇ ਪੈਂਦਾ ਇੱਧਰ ਨੂੰ ਵੱਖੀ ਪਰਨੇ, ਕਦੇ ਸਿੱਧਾ ਪੇਟ ਨੂੰ ਦਬਦਾ ਮੁੱਕੀਆਂ ਨਾਲ ਕਦੇ ਬੈਠ ਕੇ ਨਾਸਾਂ ਜੀਆਂ ਚੜਾਉਂਦਾ ਔਖਾ
ਕਰੀ ਤਰਪਾ ਕਰਕੇ
ਹੁਣ ਸੋਚਦਾ ਵੀ ਜਿਹੜੀ ਮੈਂ ਇਹ ਕਿਰਤ ਕੀਤੀ ਹੈ ਮਨ ਚ ਲਾਲਚ ਧਾਰ ਕੇ ਚੋਰੀ ਰੱਖਿਆ ਭੋਜਨ ਉਹ ਖਾ ਲਿਆ ਉਹਨੇ ਹੁਣ ਵਿਗਾੜ ਕੀਤਾ ਹੈ ਸ਼ਰਮ ਦਾ ਮਾਰਿਆ ਦੱਸਦਾ ਨਹੀਂ
ਗੁਰੂ ਟਿਕ ਬਹਿਣਿਆ ਜਾਣਾ
ਹੁਣ ਜਾਣ ਹੁਣ ਗੁਰੂ ਸਾਹਿਬ ਤੋਂ ਪੁੱਛਿਆ ਵੀ ਨਹੀਂ ਹੈ
ਭਰਪੂਰ ਬਸੂਰਤ ਵਿਆਕਲ ਹੋਵਤ
ਬੜਾ ਘਬਰਾਇਆ ਹੋਇਆ ਬੜਾ ਝੁਰ ਰਿਹਾ
ਕਿਉਂ ਦੁੱਖ ਪਾਏ ਭਰਿਓ ਤੇ ਥਾਨਾ
ਕਿਉਂ ਸਤਿਸੰਗ ਜੀ ਦਰਦ ਦਾ ਦੁੱਖ ਹੈ ਪੇਟ ਦੇ ਅੰਦਰ ਪਿਆ ਹੈ ਲਿਟਦਾ
ਸਿੱਖਣ ਕੇ ਸੁਖ ਦਾ ਚੱਕ ਦੇਖ
ਇੱਧਰ ਸਿੱਖਾਂ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਨੇ ਜਦ ਅੱਖੀਂ ਦੇਖਿਆ
ਦੁਖਾਂਤਰ ਹੈ ਬਪੁਖੰ ਮਰਦਾਨਾ
ਐਸ ਵੇਲੇ ਮਰਦਾਨੇ ਦਾ ਸਰੀਰ ਬਹੁਤ ਦੁਖੀ ਹੈ
ਅਨੰਤ ਸਮੇਤਾ ਕਰਨਾ ਨਿਦ
ਸਤਿਗੁਰੂ ਜੀ ਚਿਹਰੇ ਤੋਂ ਆਪਣੇ ਤੋਂ ਹੱਸੇ ਹੱਸ ਕੇ
ਚਾਹੇ ਕੇ ਸੰਗ ਤੋਂ ਵਾਕ ਬਖਾਨਾ
ਮੁਸਰਾ ਕੇ ਗੁਰੂ ਨਾਨਕ ਦੇਵ ਜੀ ਨੇ ਬਚਨ ਕਹੇ
ਲਾਲਚ ਕੋ ਕਰ ਪਾਸ ਰੱਖੇ ਤੋਹੇ
ਮਰਦਾਨਿਆ ਦੇਖ ਲੈ ਫੇਰ ਤੈਨੂੰ ਕਿਹਾ ਸੀ ਪੱਲੇ ਨੀ ਬੰਨਦੇ ਹੁੰਦੇ ਫਕੀਰ ਤੇ ਦਰਵੇਸ਼ ਤੇ ਤੂੰ ਪੱਲੇ ਬੰਨਿਆ ਤੇ ਖਾਧਾ ਕਿਉਂ ਲਾਲਚ ਕੀਤਾ
ਪੂਜਨਾ ਮੋਹ ਲਿਓ ਤੇ ਸਾਨਾ
ਜੇ ਤੂੰ ਬੰਨਣਾ ਸੀ ਸਾਨੂੰ ਪੁੱਛ ਲੈਂਦਾ
ਦੁੱਖ ਪਾਵਤ ਹੋ ਇਤਨੋ
ਇੰਨਾ ਕਿਉਂ ਦਰਦ ਹੁੰਦਾ ਤੇਰੇ ਕਿਉਂ ਦੁੱਖ ਪਾਉਂਦਾ
ਬੂਝੇ ਜੇ ਨਾ ਦੁੱਖ ਸਜਾਨਾ
ਜੇ ਸਿਆਣੇ ਭਾਈ ਮਰਦਾਨੇ ਜੇ ਤੂੰ ਪੁੱਛ ਲੈਂਦਾ ਤੈਨੂੰ ਦੁੱਖ ਨਾ ਹੁੰਦਾ ਕਦੇ
ਜਾਣ ਸਤੇ ਲਈ ਮਨ ਜੋ ਕਰ
ਚੰਗਾ ਹੁਣ ਤੂੰ ਜਾਣ ਲੈ ਜਿਹੜੀ ਤੂੰ ਚੋਰੀ ਕਰ ਲਈ
ਕਿਉਂ ਹਿਰਦੇ ਲੱਖ ਪਿਆ ਨੀ ਉਚਾਰੇ
ਸਮਝ ਗਿਆ ਕਿ ਮੈਂ ਚੋਰੀ ਤਾਂ ਕੀਤੀ ਹੈ ਮਹਾਰਾਜ ਤੋਂ ਉਲੇ ਫੇਰ ਬਚਨ ਕਹੇ
ਹੋ ਅਣਜਾਣਪਣਾ ਮਨ ਮਾਨ
ਮਹਾਰਾਜ ਮੈਂ ਮੇਰਾ ਮਨ ਮੰਨਿਆ ਨੀ ਮੈਂ ਅਣਜਾਣਪੁਣੇ ਚ ਗਲਤੀ ਕੀਤੀ ਹੈ
ਨਾ ਚੀਨਤ ਭੇਦ ਚਰਿੱਤਰ ਤੁਮਾਰੇ
ਤੁਹਾਡੇ ਕੌਤਕਾਂ ਨੂੰ ਤੁਹਾਡੇ ਭੇਤ ਨੂੰ ਮੈਂ ਜਾਣ ਨੀ ਸਕਿਆ ਹੈ ਗੁਰੂ ਨਾਨਕ ਦੇਵ ਜੀ
ਗੁਰੂ ਸੇ ਲੱਖ ਖਾਏ ਲਏ
ਮੈਂ ਕਿਹਾ ਪਹਿਲਾਂ ਵੀ ਮਿੱਠੇ ਹੀ ਸੀਗੇ ਕੀ ਸੋਹਣਾ ਭੋਜਨ ਬਣਿਆ ਇਹਨਾਂ ਦਾ ਮੇਰੇ ਆਹਾਰ ਮੈਂ ਖਾ ਲੇ
ਜਿਨ ਖਾਵਤ ਦੇਹ ਪਈ ਦੁਖਿਆਰੇ
ਜਿਸ ਕੁਕੜੀਆਂ ਨੂੰ ਖਾਣ ਨਾਲ ਮੇਰੀ ਦੇਹ ਦੁਖੀ ਹੋ ਗਈ
ਚੋਰ ਰੱਖੇ ਤੁਮ ਚੋਰੀ ਦੁਰਾਇਕ
ਖੁਦ ਤੋਂ ਚੋਰੀ ਲੁਕੋ ਕੇ ਰੱਖੇ ਸੀ ਅੱਕ ਦੇ ਫਲ
ਵਿਦਾਇਕ ਦਿਵਸ ਆਹਾਰੇ
ਇੱਕ ਦਿਨ ਦਾ ਭੋਜਨ ਰੱਖਿਆ ਸੀ ਮੈਂ
ਹੋਰ ਖਰੋ ਤੇ ਠੋਰ ਵਿਖਾ
ਉਸ ਵੇਲੇ ਖਾਲਸਾ ਜੀ ਅੱਕ ਹੋਰ ਵੀ ਕੋਲੇ ਖੜੇ ਸੀ
ਅਰਕੰ ਫਲ ਫੁੱਲਨ ਸੋ ਗੁਰ ਚੀਨੋ
ਮਹਾਰਾਜ ਨੇ ਦੇਖ ਲੇ ਫਲ ਵੀ ਲੱਗੇ ਆ ਫੁੱਲ ਵੀ ਲੱਗੇ ਆ ਕਾਨੂੰ
ਸੂਰਤ ਭੇ ਫਲ ਆਪਣਾ ਹੱਥ
ਤਨ ਸੱਚੇ ਪਾਤਸ਼ਾਹ ਆਪਣੇ ਹੱਥੀ ਅੱਕ ਦੀ ਕੁਕੜੀ ਗੁਰੂ ਨਾਨਕ ਦੇਵ ਜੀ ਨੇ ਤੋੜੀ
ਵੀਰ ਮਟਾਵਨ ਕੋ ਤਹ ਦੀਨੋ
ਕਹਿੰਦੇ ਲੈ ਮਰਦਾਨਿਆ ਇਹ ਸ਼ਕਲ ਹੈ ਦੇਖੋ ਉਹੀ ਭੋਜਨ ਮਿੱਠਾ ਕਰਕੇ ਅੱਖਾਂ ਦਾ ਸਤਿਸੰਗੀ ਫਲ ਮਹਾਰਾਜ ਨੇ ਛਕਾਇਆ ਵੀ ਹੈ ਮਰਦਾਨੇ ਨੇ ਉਹੀ ਤੋੜਿਆ ਚੋਰੀ ਉਹ ਸਤਸੰਗ ਜੀ ਦੇਖ ਲਓ ਦਰਦ ਵੀ ਉਹਦੇ ਨਾਲ ਉਲਟ ਪੈ ਗਿਆ ਹੈ ਅੱਕ ਉਹੀ ਨੇ ਉਹੀ ਕੁਕੜੀ ਤੋੜ ਕੇ ਮਾਰੇ ਦਰਦ ਵੀ ਹਟਾ ਦਿੱਤਾ ਹੈ ਫਲ ਉਹੀ ਹੈ ਇਸੇ ਕਰਕੇ ਗੁਰਸਿੱਖੋ ਜੋ ਗੁਰ ਦੀਆ ਸੋ ਮੰਨ ਕੇ ਖਾਂ ਜੋ ਪਦਾਰਥ ਗੁਰੂ ਨੇ ਦਿੱਤਾ ਨਾ ਉਹ ਤੁਹਾਨੂੰ ਸਫਲਾ ਹੋਵੇਗਾ ਜਿਹੜਾ ਤੁਸੀਂ ਗੁਰੂ ਤੋਂ ਬੇਮੁੱਖ ਹੋ ਕੇ ਸਤਸੰਗ ਜੀ ਕੋਈ ਵੀ ਵਸਤੂ ਗ੍ਰਹਿਣ ਕਰਦੇ ਹੋ ਉਹ ਤਸੱਲੀ ਨਹੀਂ ਕਿ ਫਲੀਭੂਤ ਹੋਵੇ ਸਾਰੀ ਦੁਨੀਆਂ ਜਾਪ ਜਪਦੀ ਹੈ ਪੁੱਛੋ ਜਾ ਕੇ ਹੰਕਾਰੀਆਂ ਨੂੰ ਕਹਿੰਦੇ ਤੁਸੀਂ ਬਹੁਤੇ ਗੁਰੂ ਘਰ ਜਾ ਕੇ ਵਾਹਿਗੁਰੂ ਕਰਦੇ ਹੋ ਅਸੀਂ ਤੁਹਾਡੇ ਨਾਲ 10 ਗੇਰ ਵੱਧ ਕਰ ਲੈਂਦੇ ਹਾਂ ਵਾਹਿਗੁਰੂ ਵਾਹਿਗੁਰੂ ਪਰ ਨਹੀਂ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਅੰਮ੍ਰਿਤਧਾਰੀ ਹੋ ਕੇ ਜਿਹੜਾ ਸਤਸੰਗ ਜੀ ਗੁਰੂਆਂ ਤੋਂ ਨਾਮ ਪ੍ਰਾਪਤ ਹੋਣਾ ਉਹ ਤੁਹਾਨੂੰ ਸਤਸੰਗ ਜੀ ਫਲੀਭੂਤ ਹੋਵੇਗਾ ਮਿੱਠਾ ਨਹੀਂ ਦੂਸਰਾ ਜ਼ਹਿਰ ਮੰਗੂ ਸਤਸੰਗ ਜੀ ਤੁਹਾਨੂੰ ਉਲਟਾ ਪਵੇਗਾ ਸੋ ਆਪ ਜੀ ਨੇ ਸਤਸੰਗ ਜੀ ਜਦੋਂ ਆਪਣੇ ਕਰ ਕਵਨਾਂ ਤੋਂ ਤੋੜ ਕੇ ਸਤਸੰਗ ਜੀ ਅੱਖ ਦੇ ਨਾਲ ਕੁਕੜੀ ਦਿੱਤੀ ਮਰਦਾਨਾ ਤੰਦਰੁਸਤ ਕਰ ਦਿੱਤਾ
ਭਾਵਤੀ ਮੁਖ ਪਾਪ ਭੁਖੰ ਸੁਖ
ਜਿਸ ਵੇਲੇ ਸਤਸੰਗ ਜੀ ਮਹਾਰਾਜ ਦੇ ਹੱਥੋਂ ਲਿਆ ਹੋਇਆ ਫਲ ਖਾਧਾ ਜਦੇ ਹੀ ਦੁੱਖ ਚੱਕਿਆ ਗਿਆ ਦਰਦ
ਹੈ ਦੁੱਖ ਤੇ ਅਰਖਿਓ ਲੱਖ ਦੀਨੋ
ਬੜਾ ਖੁਸ਼ ਹੋਇਆ ਕਹਿੰਦਾ ਵੀ ਦੁੱਖ ਨਾਸ ਹੋ ਗਿਆ
ਬੰਦ ਉਭੇ ਕਰ ਪਾਸ ਬਿਨੇ ਬਰ
ਉਸ ਵੇਲੇ ਹੱਥ ਜੋੜ ਕਰਕੇ ਬੇਨਤੀ ਕੀਤੀ ਮਰਦਾਨੇ ਨੇ
ਬੰਧਨ ਕੋ ਕਰ ਹੋ ਤਾ ਦੀਨੋ
ਬੜਾ ਅਧੀਨਗੀ ਦੇ ਸਹਿਤ ਮਾਰਾ ਮੇਰੀ ਭੁੱਲ ਮਾਫ ਕਰ ਦਿਓ
ਬਿਦ ਸੋ ਕਰ ਅਗਰ ਚਲੇ
ਇਸ ਤਰ੍ਹਾਂ ਦਾ ਕੌਤਕ ਪ੍ਰਕਾ ਕੇ ਅੱਗੇ ਚੱਲ ਪਏ ਮਹਾਰਾਜ ਜੀ
ਹੱਥ ਬਲਾਸ ਕੇ ਵਾਕ ਉਚਾਰੇ
ਸਤਿਗੁਰੂ ਜੀ ਹੱਥ ਬਲਾਸ ਦੇ ਬਚਨ ਭਾਈ ਬਾਲੇ ਦੇ ਨਾਲ ਮਰਦਾਨੇ ਬਹਾਨੇ ਨਾ ਕਰ ਰਹੇ ਨੇ।
ਮਾਰਗ ਜਾਤ ਹੋਵੇ ਪਛਾਤ।
ਅਸੀਂ ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਦੇਵ ਜੀ, ਮੈਂ ਤੇ ਮਰਦਾਨਾ ਸੀ ਦੋਨੋਂ ਗੁਰੂ ਸਾਹਿਬ ਦੇ ਪਿੱਛੇ ਜਾ ਰਹੇ ਸਾਂ।
ਸੁਣੇ ਸ਼ੁਭ ਬਾਤ ਸੰਦੇਹ ਨਿਵਾਰੇ।
ਸੋਹਣੀਆਂ ਸੋਹਣੀਆਂ ਬਾਤਾਂ ਸਤਿਗੁਰਾਂ ਦੀ ਅੰਮ੍ਰਿਤ ਰੂਪ ਬਾਣੀ ਦੀਆਂ ਸੁਣ ਸੁਣ ਕੇ ਆਪਣੇ ਸੰਸੇ ਚੱਕ ਰਹੇ ਸੀ ਅਸੀਂ।
ਮੰਦ ਹੈ ਮੰਦ ਚਲੇ ਗਤ ਪੰਦ।
ਰਸਤੇ ਵਿੱਚ ਸਤਿਗੁਰੂ ਜੀ ਹੌਲੀ ਹੌਲੀ ਚੱਲ ਰਹੇ ਨੇ।
ਆਨੰਦ ਭਏ ਪ੍ਰੋਗਰਾਮ ਨਿਹਾਰੇ।
ਬਹੁਤ ਸਾਰਾ ਤਰ੍ਹਾਂ ਦਾ ਇਲਾਕਾ ਦੇਖਿਆ ਸੀ ਅਸਾਮ ਦਾ, ਤਰ੍ਹਾਂ ਤਰ੍ਹਾਂ ਦੇ ਨਗਰ ਦੇਖੇ।
ਗਾਉਂ ਬਸੈ ਨਿਸ ਬਾਸਰ ਮੈਂ ਚੱਲੇ ਚੱਲ।
ਜਦੋਂ ਰਾਤ ਆਉਂਦੀ ਸੀ ਅਸੀਂ ਕਿਸੇ ਨਗਰ ਦੇ ਨੇੜੇ ਹੋ ਕੇ ਬਤੀਤ ਕਰ ਲੈਂਦੇ ਸੀ ਸੌਂ ਕੇ। ਜਦੋਂ ਦਿਨ ਹੁੰਦਾ ਅੱਗੇ ਚੱਲ ਪੈਂਦੇ।
ਉਪਦੇਸ਼ ਕਿਤੇ ਨਰ ਤਾਰੇ।
ਸਤਿਗੁਰੂ ਜੀ ਜਿੱਥੇ ਜਿੱਥੇ ਜਾਂਦੇ ਉਪਦੇਸ਼ ਦੇ ਕੇ ਜੀਵਾਂ ਦੀ ਕਲਿਆਣ ਕਰਦੇ ਜਾਂਦੇ, ਤਾਰਦੇ ਜਾਂਦੇ ਹਨ।
ਕਾਮਰੂ ਦੇਸ਼ ਕੀ ਉਹ ਪ੍ਰਵੇਸ਼।
ਜਦੋਂ ਇਹ ਅਸਾਮ ਦੇ ਇਲਾਕੇ ਕਾਮਰੂ ਦੇਸ਼ ਵਿੱਚ ਪ੍ਰਵੇਸ਼ ਕੀਤਾ ਸੀ,
ਭਲੇ ਦਰਵੇਸ਼ ਕੋ ਬੇਸ ਬਣਾਏ।
ਉੱਥੇ ਮਹਾਰਾਜ ਜੀ ਨੇ ਸਾਡਾ ਵੀ ਆਪ ਦਾ ਵੀ ਬੜਾ ਸੋਹਣਾ ਦਰਵੇਸ਼ਾਂ ਵਾਲਾ ਲਿਬਾਸ ਬਣਾ ਦਿੱਤਾ ਆਪਣੀ ਦੇਸ਼ੀ ਨਾਲ ਹੀ। ਸੋਹਣੇ ਭਗਵੇਂ ਵਸਤਰ ਸਾਧੂ ਵਾਲੇ ਪਾਏ ਹੋਏ ਨੇ। ਅਸੀਂ ਤਾਂ ਐਨ ਕਿਹਾ ਸਾਧੂ ਸੰਤ ਬਣੇ ਹੋਏ ਤੇ ਦੋਨੋਂ
ਮੰਤਰਾਂ ਜੰਤਰਾਂ ਤੰਤਰ ਕੀ ਨਿਧ।
ਉੱਥੇ ਕੀ ਹੈ ਮੰਤਰਾਂ ਜੰਤਰਾਂ ਤੰਤਰਾਂ ਦੀ ਨਿਧੀ ਖਜ਼ਾਨਾ ਹੈ ਉਹ ਮੁਲਕ।
ਜੋ ਸੀ ਮੰਤਨ ਕੁਝ ਥਾਏ।
ਜਿੱਥੇ ਉਹਨਾਂ ਇਸਤਰੀਆਂ ਦਾ ਬੜਾ ਭਾਰੀ ਬੋਲਬਾਲਾ ਸੀ, ਤ੍ਰਿਆ ਰਾਜ ਸੀ, ਜਿੱਥੇ ਸਤਸੰਗੀ ਪਹੁੰਚੇ ਹੈ। ਮਹਾਰਾਜ ਜੀ ਨੇ ਕਿਹਾ ਕੱਲਰ ਕੀਆਂ ਬਣ ਜਾ ਰਹੀਆਂ, ਝੁੰਗੇ ਮੁਸ਼ਕ ਮੰਗੇ ਅਮਲਾਂ ਬਾਝੋ ਨਾਨਕਾ ਕਿਉਂ ਕਰ ਕੰਤ ਮਨੇ। ਐਸੇ ਸਤਸੰਗ ਜੀ ਆਪਣੇ ਸ਼ਬਦ ਉਚਾਰ ਕੇ ਇਹਨਾਂ ਨੂੰ ਧਰਮਸ਼ਾਲਾ ਬਣਾ ਕੇ ਕੀਰਤਨ ਭਗਤੀ ਚ ਜੋੜਿਆ ਸੀ ਉਹਨਾਂ ਇਸਤਰੀਆਂ ਨੂੰ ਜਿਹੜੀਆਂ ਸਤਸੰਗ ਜੀ ਟੂਣੇ ਟਾਮਣ ਕਰਦੀਆਂ ਸੀ। ਅੱਜ ਜਿਸ ਵੇਲੇ ਮਹਾਰਾਜ ਉੱਥੇ ਪਹੁੰਚੇ,
ਆਏ ਗਏ ਉਹ ਢੇਗੀ ਨਗਰਾ।
ਜਦੋਂ ਬੜਾ ਸੋਹਣਾ ਨਗਰ ਰਾਜਧਾਨੀ ਨੇੜੇ ਆਈ,
ਬੈਸ ਗਏ ਤਰ ਕੀ ਇੱਕ ਛਾਏ।
ਸਤਿਗੁਰੂ ਜੀ ਰਾਜਧਾਨੀ ਤੋਂ ਨਗਰ ਤੋਂ ਬਾਹਰ ਹੀ ਇੱਕ ਬਿਰਛ ਦੀ ਛਾਂ ਤੇ ਬੈਠ ਗਏ।
ਪ੍ਰੀਤ ਮਹੂਰਤ ਇੱਕ ਗਯੋ।
ਦੋ ਘੜੀਆਂ ਜਦੋਂ ਬਤੀਤ ਹੋਈਆਂ ਬੈਠਿਆਂ ਨੂੰ,
ਮਰਦਾਨੇ ਤਵੇ ਮੁਖ ਵਾਕ ਲਾਏ।
ਮਰਦਾਨੇ ਤੋਂ ਰਿਹਾ ਨਾ ਗਿਆ ਮੁਖੋਂ ਬਚਨ ਕਹੇ।
ਹੇ ਪ੍ਰਭ ਜੀ ਇਹ ਸੁੰਦਰ ਦੇਸ਼।
ਮਹਾਰਾਜ ਜੀ ਇਲਾਕਾ ਬੜਾ ਸੋਹਣਾ ਇਹ ਦੇਸ਼।
ਰੋਵਰ ਭਾਂਤ ਅਨੇਕ ਖਰੇ।
ਕੀ ਸੋਹਣੇ ਤਰ੍ਹਾਂ ਤਰ੍ਹਾਂ ਦੇ ਬਿਰਛ ਖੜੇ ਨੇ।
ਕੁੰਗ ਸਮੂਲਨ ਤਾਲ ਤਮਾਲ,
ਪਾਨ ਸੁਪਾਰੀ ਤਾਲ ਤਮਾਲ ਦੇ ਬਿਰਛ ਹਨ।
ਤਾਲ ਭਲੇ ਦਲ ਸੋਹੇ ਹਰੇ।
ਬਹੁਤ ਹੀ ਸਾਰੇ ਬਿਰਛਾਂ ਦੇ ਪੱਤੇ ਕੀ ਸੋਹਣੇ ਹਰੇ ਹਰੇ ਸੋਭਦੇ ਹੈ।
ਰਾਖ ਚੁੱਕੀ ਫਲ ਪੀਨਣ ਸੋ,
ਫਿਰ ਮੋਟੇ ਮੋਟੇ ਫਲ ਲੱਗੇ ਆ, ਟਹਿਣੀਆਂ ਝੁਕੀਆਂ ਹੋਈਆਂ ਹਨ।
ਬਗਲੀ ਕੇ ਬਗੀਚੇ ਬ੍ਰਿੰਦ ਜਰੇ।
ਕੇਲਿਆਂ ਦੇ ਬਗੀਚੇ ਬਗੀਚੇ ਖੜੇ ਨੇ, ਬਹੁਤ ਫਲ ਫਲੇ ਹੋਏ।
ਇਹ ਨਰ ਨਰ ਸਰੀਰ ਮੈਂ ਚੀਰਨ।
ਇਹ ਸੱਚੇ ਪਾਤਸ਼ਾਹ ਜਿਹੜੇ ਇੱਥੇ ਦੇ ਲੋਕ ਵਿਚਰਦੇ ਤੁਰੇ ਫਿਰਦੇ ਨੇ, ਪੁਰਸ਼ ਇਸਤਰੀਆਂ
ਰੀਤ ਤੋਂ ਤਾਹੇ ਧਰੇ।
ਇਹਨਾਂ ਦੇ ਵਸਤਰ ਵੀ ਪੰਜਾਬ ਨਾਲੋਂ ਹੋਰ ਹੀ ਫੈਸ਼ਨ ਦੇ ਹੈ, ਹੋਰ ਹੀ ਨਮੂਨੇ ਦੇ ਹਨ।
ਆਇਸ ਦੇਵੋ ਜਾਓ ਮੈਂ ਪੁਰ,
ਕਿਰਪਾ ਕਰੋ ਮਹਾਰਾਜ ਮੈਨੂੰ ਸੋਹਣਾ ਇਲਾਕਾ ਲੱਗਦਾ ਹੈ, ਭੁੱਖ ਲੱਗੀ ਹੋਈ ਹੈ, ਜੇ ਤੁਸੀਂ ਮੈਨੂੰ ਆਗਿਆ ਕਰੋ ਤਾਂ ਇਹ ਸ਼ਹਿਰ ਵਿੱਚ ਵੜ ਕੇ ਭਿੱਖਿਆ ਲੈ ਕੇ ਭੋਜਨ ਮੈਂ ਭੁੱਖ ਮੇਟਿਆ
ਵਾਹਾਰ ਕਰੋ ਕੇ ਸਾਨਾ,
ਕਿਤੇ ਦੇਖ ਕੇ ਕਿਸੇ ਨੂੰ ਮਿਲ ਕੇ ਭੋਜਨ ਛੱਕ ਕੇ ਆ ਜਾਊਂਗਾ।
ਮੁਝ ਲੱਗ ਰਹੀ
ਭੁੱਖ ਬਹੁਤ ਲੱਗ ਰਹੀ ਹੈ ਇਹ ਸੱਚੇ ਪਾਤਸ਼ਾਹ।
ਮੈਂ ਕੂਰ ਕਹੂੰ ਤੁਮਰੇ ਅਗਵਾਨਾ,
ਮੈਂ ਤੁਹਾਡੇ ਮੂਹਰੇ ਝੂਠ ਨੀ ਬੋਲਦਾ ਮਰਦਾਨਾ ਕਹਿੰਦਾ।
ਮੁਖਵਾ ਕਹੇ ਤੇ ਸੋ
ਸੁਹਾਏ ਮਾਨ ਮੁਖੋਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਰਦਾਨਿਆ
ਜਾਵੋ ਜਾ ਪੁਰ ਮੈਂ ਮਰਦਾਨਾ।
ਇਹ ਪੁਰ ਪ੍ਰਵੇਸ਼ ਹੋਣ ਵਾਲਾ ਨਹੀਂ ਭਾਈ, ਤੈਨੂੰ ਲੱਗਦਾ ਤਾਂ ਸੋਹਣਾ ਪਰ ਇਹ ਨਗਰ ਵਿੱਚ ਨਾ ਤੂੰ
ਜਾਣ
ਜਾਣ ਲੈ ਦੁੱਖ ਦੇਣ ਵਾਲਾ ਥਾਂ ਹੈ ਇਹ ਜਿਹੜਾ ਸ਼ਹਿਰ ਹੈ, ਤੈਨੂੰ ਸੁੱਖ ਨੀ ਮਿਲੇਗਾ।
ਲਾਇਕ ਜਾਣ ਕੇ ਮਾਨ ਸੁਜਾਨਾ,
ਤੇਰੇ ਜਾਣ ਦੇ ਲਾਇਕ ਨੀ, ਤੂੰ ਸਿਆਣਾ ਮੰਨ ਲੈ ਸਾਡੀ ਆਗਿਆ।
ਉੜਦੇ ਪਰ ਜੂੰ ਡਰਦੇ ਉਰਕੋ ਮੁਝ,
ਕਹਿੰਦਾ ਮਹਾਰਾਜ ਮੈਨੂੰ ਡਰਾਉਂਦੇ ਹੋ ਕੀ ਸੁਣਾ ਸ਼ਹਿਰ ਵਸਦਾ ਹੈ, ਮੈਨੂੰ ਰੋਕਦੇ ਹੋ ਵਰਜਦੇ ਹੋ ਵੀ ਨਾ ਜਾ।
ਨਾ ਪਰ ਆਪ ਕਹੂੰ ਕਛ ਖਵਾਹਾ,
ਨਾ ਤਾਂ ਆਪ ਮੈਂ ਜਾਣੇ ਹੋ ਨਾਲ, ਮੈਨੂੰ ਖਵਾਉਂਦੇ ਨੀ ਭੋਜਨ ਮੈਂ ਭੁੱਖਾਂ, ਮੈਨੂੰ ਜਾਣ ਵੀ ਨੀ ਦਿੰਦੇ।
ਹਰ ਆਏ ਹਾਰ ਨਾ ਹੇ ਕਰਨ ਨਾ ਕਰ,
ਹੇ ਕਿਰਪਾ ਦੀ ਖਾਣੀ ਸਤਿਗੁਰੂ ਮੇਰੇ ਹੱਥ ਭੋਜਨ ਨੀ ਆਉਂਦਾ।
ਕਿਉਂ ਕਰ ਬਾਹਰ ਮੈਂ ਨਿਰਬਾਹ,
ਬਾਹਰ ਕਿਵੇਂ ਨਿਭੇਗੀ ਤੁਹਾਡੇ ਨਾਲ ਮੇਰੀ, ਹਰ ਵੇਲੇ ਭੁੱਖ ਲੱਗੀ ਰਹਿੰਦੀ।
ਬਿਨ ਭੋਜਨ ਤੇ ਤਨ ਹਾਨ ਬਣੇ,
ਕਿਸੇ ਵੇਲੇ ਹੌਲੀ ਹੌਲੀ ਭੁੱਖਾ ਮਰਦਾ ਮੈਂ ਮਰ ਜੂ।
ਹੱਠ ਕੋ ਲੱਗ ਹੋ ਕਰ ਹੋ ਮਨ ਮਹਾ,
ਮਨ ਵਿੱਚ ਹੱਠ ਕਿੱਥੇ ਤੱਕ ਧਾਰੂਗਾ, ਰੋਜ਼ ਭੁੱਖ ਲੱਗਦੀ ਹੈ, ਮੈਂ ਤੁਹਾਨੂੰ ਬੇਨਤੀਆਂ ਕਰਦਾ ਹਾਂ।
ਅਬ ਦੇਹੋ ਰਜਾਏ ਕੋ ਜਾਏ ਕਹਿ ਜਾਏ ਕੋ,
ਹੁਣ ਮਹਾਰਾਜ ਆਗਿਆ ਵੀ ਨੀ ਦਿੰਦੇ ਤੁਸੀਂ, ਮੈਂ ਜਾ ਕੇ ਕਿਸੇ ਤੋਂ ਭੋਜਨ ਛਕਿਆ ਨਗਰ ਦੇ ਵਿੱਚ, ਮੈਨੂੰ ਜਾਣ ਦੀ ਆਗਿਆ ਦੇ ਦਿਓ। ਤੁਹਾਨੂੰ ਤਾਂ ਭੁੱਖ ਨੀ ਲੱਗਦੀ, ਨਾ ਭਾਈ ਬਾਲੇ ਨੂੰ ਲੱਗਦੀ ਹੈ, ਜਾਂ ਮੇਰੀ ਭੁੱਖ ਮੇਟੋ, ਮੈਂ ਭੋਜਨ ਛੱਕ ਕੇ ਤੁਹਾਡੇ ਕੋਲੇ ਆ ਜਾਊ।
ਨਾਨਕ ਤਾਂ ਮਨ ਕੀ ਮਨ ਜਾਣ,
ਸਤਿਗੁਰੂ ਨਾਨਕ ਦੇਵ ਜੀ ਨੇ ਇਹਦੀ ਤੀਬਰ ਇੱਛਾ ਜਾਣ ਕੇ ਮਰਦਾਨੇ ਦੀ
ਆਨੰਦ ਭੈਣ ਭਨੇ ਮੁਸਕਾਨੇ,
ਮੁਸਕਰਾ ਕੇ ਮੁੱਖੋਂ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਨੇ ਬਚਨ ਕਹੇ,
ਤੀਸਰੀ ਤਰੇ ਨੇ ਤੂੰ
ਚੰਗਾ ਵੀ ਮਰਦਾਨੇ ਆ, ਭੁੱਖ ਜਰ ਲੈਣੀ ਚਾਹੀਦੀ ਹੈ, ਤੂੰ ਧੀਰਜ ਨੀ ਧਾਰਦਾ ਸਰੀਰ ਚ,
ਮੈਂ ਬਾਰ ਹੇਰ ਹੋ ਜਾ ਮਰਦਾਨੇ,
ਜਾ ਕੇ ਦੇਖਿਆ ਜਿਹਾ ਜਿਹਾ ਨਗਰ ਹੈਗਾ,
ਹੋਰ ਹੇਰ ਚਾਹੇ ਰਹੇ ਨਹੀਂ,
ਤੇਰੇ ਮਨ ਚ ਇੱਛਾ ਨਾ ਰਹਿ ਜੇ ਮੈਂ ਸ਼ਹਿਰ ਨੀ ਦੇਖਿਆ,
ਰਹੇ ਲਲ ਜਾਨੇ,
ਜੇ ਤੇਰੀ ਤੂੰ ਲਾਲਚ ਕਰਦਾ ਕਿ ਭੋਜਨ ਛਕਣਾ ਜਾਂ ਖਾਇਆ,
ਉਹਨਾਂ ਨੇ ਇਹੋ ਸੁਣ ਕੀ ਪਿਆਨ,
ਸਤਗੁਰਾਂ ਦੀ ਆਗਿਆ ਕੰਨੀ ਸੁਣ ਕੇ ਮਰਦਾਨੇ ਨੇ ਜਾਣਾ ਕੀਤਾ ਸਾਧ ਸੰਗਤ ਜੀ,
ਆ ਜਾਨ ਨਾ ਜਾਨੀ ਜੋ ਬੈਨ ਬਖਾਨੇ,
ਅਣਜਾਣ ਨੇ ਮਹਾਰਾਜ ਦੇ ਭੇਤ ਵਾਲੀ ਗੱਲ ਨਹੀਂ ਜਾਣੀ, ਤੇ ਸਤਿਗੁਰੀ ਤਾਂ ਜਾਣ ਨਹੀਂ ਸੀ ਦਿੰਦੇ, ਮੈਂ ਧੱਕੇ ਨਾਲ ਹੀ ਆਗਿਆ ਮੰਗੀ ਹੈ,
ਔਰ ਮੈਂ ਬਰਕਾ ਔਰ ਮੈਂ ਹਰਖਾ,
ਜਦੋਂ ਸ਼ਹਿਰ ਵਿੱਚ ਪ੍ਰਵੇਸ਼ ਹੋਇਆ ਬੜਾ ਖੁਸ਼ ਹੋਇਆ,
ਬਾਹਰ ਹੇਰਤ ਨਾਰਨ ਰੂਪ ਅਪਾਰ,
ਬਹੁਤ ਹੀ ਪੁਰਸ਼ ਇਸਤਰੀਆਂ ਸੋਹਣੇ ਹਨ, ਸਭ ਦੇ ਰੂਪਾਂ ਵੱਲ ਦੇਖਦਾ,
ਹਰ ਪਾਤਰ ਮੂਲ ਅਫਾਰਨ ਕੋ,
ਕੌਣ ਸੀ ਸਤ ਸੰਗ ਜੀ ਆਰ ਸ਼ਿੰਗਾਰ ਲਾਏ ਹੋਏ ਇਸਤਰੀਆਂ ਉੱਥੇ, ਉਹੀ ਰਾਜ ਕਰਦੀਆਂ ਸਨ ਹਰ ਵੇਲੇ ਸਤ ਸੰਗ ਜੀ, ਇੱਧਰ ਪੰਜਾਬ ਦਾ ਜਿਹਾ ਰੰਗ ਰੂਪ ਆ ਉਹ ਬੜਾ ਸੁੰਦਰ ਹੈ, ਪੂਰਬ ਦੇ ਇਲਾਕੇ ਦਾ ਉਨਾ ਸਤਸੰਗ ਜੀ ਕੁਦਰਤ ਨਹੀਂ ਹੈ, ਦੱਖਣ ਵਿੱਚ ਵੀ ਨਹੀਂ, ਤਾਂ ਸਤਸੰਗ ਜੀ ਜਦੋਂ ਮਰਦਾਨਾ ਬੜਿਆ, ਇਸਤਰੀਆਂ ਨੇ ਦੇਖ ਲਿਆ ਜਿਹੜੀਆਂ ਜੰਤਰਾ ਮੰਤਰਾਂ ਵਾਲੀਆਂ ਸੀ,
ਹਰ ਪਾਤਰ ਮੂਲ ਉਖਾਰਨ ਕੋ,
ਕੈਸੀਆਂ ਸੀ ਸਤਸੰਗ ਜੀ, ਜਿਵੇਂ ਬਿਰਛਾਂ ਨੂੰ ਪੱਤਿਆਂ ਤੇ ਟਹਿਣੀਆਂ ਦੇ ਮੁੜ ਉਹਨਾਂ ਨੂੰ ਉਖਾੜਨ ਵਾਸਤੇ
ਕਰਨੀ ਸੀ ਅਹਿਮ ਵੀ ਵਿਚਾਰ ਵਿਚਾਰ,
ਹਥਣੀਆਂ ਤੇ ਹਾਥੀ ਸਤਸੰਗ ਜੀ ਬੜੇ ਬਲੀ ਹੁੰਦੇ ਹੈ, ਜਿਵੇਂ ਹਾਥੀ ਬਿਰਛ ਨੂੰ ਪੱਟਣ ਲੱਗਾ ਕੋਈ ਦੇਰ ਨੀ ਲਾਉਂਦਾ, ਬਹੁਤ ਬਲ ਹੁੰਦਾ ਹੈ, ਮਾੜਾ ਜਿਹਾ ਸੁੰਡ ਪਾਵੇ ਗੇਲੀ ਨੂੰ ਉੜਖੇੜ ਕੇ ਉਹ ਸੁੱਟ ਦਿੰਦਾ, ਇਸੇ ਤਰ੍ਹਾਂ ਸਤਸੰਗ ਜੀ ਕੋਈ ਵੀ ਆਉਂਦਾ ਬਾਹਰੋਂ ਅਜਨਬੀ, ਉਹਨਾਂ ਦੇ ਜਤ ਸਤ ਨੂੰ ਉਹਨਾਂ ਦੇ ਜੀਵਨ ਨੂੰ ਤਬਾਹ ਕਰਨ ਵਾਸਤੇ ਧਰਮ ਦੇ ਬਿਰਛ ਨੂੰ ਪੱਟਣ ਵਾਸਤੇ ਹਥਣੀਆਂ ਵਰਗੀਆਂ ਸੀ ਉਹ ਇਸਤਰੀਆਂ, ਚੰਚਲ
ਫਿਰ ਬਾਰ ਸਵਾਰ ਕਹਿ ਅੰਜਨ ਡਾਰ,
ਸੁਰਮਾ ਪਾਉਂਦੀਆਂ ਹਰ ਵੇਲੇ ਸ਼ਿੰਗਾਰ ਵਾਲੀ ਧਿਆਨ ਲੱਗਦੀਆਂ, ਸਿਰ ਦੇ ਵਾਲ ਗੁੰਦਦੀਆਂ,
ਸ਼ਿੰਗਾਰ ਸੁਧਾਰ ਕਟਾਸ਼ ਨਿਹਾਰੈ,
ਨੇਤਰਾਂ ਦੇ ਕਟਾਖਾਂ ਨਾਲ ਦੇਖਦੀਆਂ ਪਰਾਏ ਪੁਰਖਾਂ ਵੱਲ ਨੂੰ,
ਜੋ ਪਰਦੇਸੀ ਕਰੇ ਪ੍ਰਵੇਸ਼,
ਕੋਈ ਵੀ ਭੋਲੇ ਭਾਵ ਵਾਲਾ ਪਰਦੇਸੀ ਆਦਮੀ ਬਾਹਰੋਂ ਆ ਜਾਵੇ,
ਵਸੀ ਕਰ ਲੇਤ ਹੈ ਮੰਤਰ ਉਚਾਰੈ,
ਮੰਤਰ ਪੜ੍ਹ ਕੇ ਉਹਨੂੰ ਬਸ ਕਰ ਲੈਂਦੀਆਂ ਸੀ, ਇਹ
ਸੰਤ ਪੁਰਖ ਸੁਣ ਸਕਦੇ,
ਇਹ ਸਤਸੰਗ ਜੀ ਵਿਕਾਰ ਇਹਨਾਂ ਦੇ ਅੰਦਰ ਬੜਾ ਪਰਵਲ ਸੀ, ਕਿਸੇ ਪਾਸੋਂ ਵੀ ਸਤਸੰਗ ਜੀ ਕਮੀ ਨਹੀਂ ਰੱਖਦੀਆਂ, ਇਹ ਕੁਟਲਾ ਇਸਤਰੀਆਂ ਸੀ ਛੜਬੜ ਵਾਲੀਆਂ, ਆਪਣੇ ਪਤੀਆਂ ਨੂੰ ਸਤਸੰਗ ਜੀ ਬਸ ਕਰਕੇ ਰੱਖਦੀਆਂ ਸੀ, ਇਹ ਆਪਣੇ ਸਮਾਜ ਵਿੱਚ ਵੀ ਇਹ ਸਤ ਸੰਗਤ ਜੀ ਨਹੀਂ ਹੋਣਾ ਚਾਹੀਏ, ਗੁਰਮਤ ਸਿਧਾਂਤ ਨਹੀਂ ਕਹਿੰਦਾ, ਆ ਕਈ ਵੇਰ ਆਨੰਦ ਕਾਰਜ ਹੁੰਦੇ ਹੈ, ਉਹ ਕਹਿਣਗੇ ਬੀਬੀ ਨੂੰ ਤੂੰ ਪਹਿਲਾਂ ਉੱਠੀ ਤੇਰਾ ਰੋਹ ਬਣਿਆ ਰਹੂਗਾ ਤੇਰੇ ਪਤੀ ਤੇ, ਉਹਨੂੰ ਕਹਿਣਗੇ ਤੂੰ ਪਹਿਲਾਂ ਉੱਠੀ ਤੇਰਾ ਰੋਹ ਬਣਿਆ ਰਹੂਗਾ, ਮਨਮਤ ਨੀ ਤਾਂ ਹੋਰ ਕੀ ਹੈ, ਸੋ ਐਸੀਆਂ ਜਿਹੜੀਆਂ ਖੇਡਾਂ ਨੇ ਸਤਸੰਗ ਜੀ ਗੁਰਮਤ ਨਹੀਂ ਇਹ ਆਗਿਆ ਦਿੰਦੀ, ਸੋ ਪ੍ਰੇਮੀਓ ਇਹ ਸਾਰੀਆਂ ਮੰਤਰਾਂ ਜੰਤਰਾਂ ਦੇ ਤੌਰ ਤੇ ਆਪਣੇ ਪਤੀਆਂ ਨੂੰ ਵੀ ਅਧੀਨ ਰੱਖਦੀਆਂ ਸੀ, ਬੋਲਣ ਨਹੀਂ ਸੀ ਦਿੰਦੀਆਂ, ਐਸਾ ਜਿਹਾ ਇਲਾਕਾ ਸੀ ਜਿੱਥੇ ਭਾਈ ਮਰਦਾਨਾ ਜੀ ਪਹੁੰਚੇ ਹੈ, ਨਹੀਂ ਤਾਂ ਸਤਸੰਗਤ ਜੀ ਕਈ ਵੇਰ ਵਾਹ ਪੈਂਦਾ ਸਾਧੂਆਂ ਦੀਆਂ ਮੰਡਲੀਆਂ ਚ ਬੈਠਣ ਦਾ, ਜਿਵੇਂ ਬੀਬੀਆਂ ਤੀਆਂ ਨੂੰ ਇਕੱਠੀਆਂ ਹੁੰਦੀਆਂ ਕਿ ਨਹੀਂ, ਜਿਹੜੀਆਂ ਤਾਂ ਹੁੰਦੀਆਂ ਜਵਾਬ ਵਸਤਾ ਵਾਲੀਆਂ ਤੋਂ ਕੁਝ ਨੱਚਦੀਆਂ ਟੱਪਦੀਆਂ, ਜਿਹੜੀਆਂ ਵਿਚਾਰੀਆਂ 50 ਸਾਲ 40 ਦੀਆਂ ਹੋ ਜਾਂਦੀਆਂ, ਜਾਂਦੀਆਂ ਜ਼ਰੂਰ ਪੇਕੇ ਨੂੰ ਮਾਣ ਨਾਲ ਵੀ ਸੂਟ ਮਿਲੂਗਾ ਭਰਾਵਾਂ ਕੋਲੋਂ, ਭੈਣਾਂ ਨੂੰ ਮਿਲ ਕੇ ਆਵਾਂਗੇ, ਨਾਲੇ ਸਾਰੀਆਂ ਇਕੱਠੀਆਂ ਹੋ ਜਾਣਗੀਆਂ ਵਿਆਹ ਤੋਂ ਆਈਆਂ ਸਹੁਰਿਆਂ ਤੋਂ, ਉਹ ਵੀ ਬੈਠ ਕੇ ਇੱਕ ਦੂਜੇ ਨੇ ਪੁੱਛਦੀਆਂ ਤੇਰੀ ਸਤ ਕਹੀ ਦੀ ਹੈ, ਤੇਰਾ ਸਹੁਰਾ ਕਿਹਾ ਜਿਹਾ, ਉਹ ਇੱਕ ਦੂਜੇ ਦਾ ਦੱਸਦੀਆਂ ਨੇ ਦੁੱਖ ਤੋਂ, ਇਸੇ ਤਰ੍ਹਾਂ ਜਦੋਂ ਸਾਧੂ ਵੀ ਬਹਿੰਦੇ ਹੈ, ਇੱਕ ਸਾਧੂ ਤਾਂ ਹੈ ਡੇਰੇਦਾਰ ਜਿਹੜੇ ਆਪੋ ਆਪਣੇ ਸਥਾਨਾਂ ਤੇ ਰਹਿੰਦੇ, ਇੱਕ ਸਾਧੂ ਦੇ ਬ੍ਰਹਮ ਬਾਹਰ ਵਿਚਰਦੇ ਰਹਿੰਦੇ ਹੈ, ਉਹ ਟਿਕਦੇ ਨਹੀਂ, ਉਹ ਕਹਿੰਦੇ ਜੀ ਇੱਕ ਥੋਂ ਟਿਕੇ ਜੇ ਪਾਣੀ ਖੜਾ ਰਹੇ ਤਾਂ ਮੁਸ਼ਕ ਜਾਂਦਾ, ਜੇ ਪਾਣੀ ਚੱਲਦਾ ਰਹੇ ਤਾਂ ਬਹੁਤ ਉੱਜਲ ਰਹਿੰਦਾ, ਮੋਹ ਨਹੀਂ ਪੈਂਦਾ ਕਿਸੇ ਨਾਲ, ਬਹੁਤੀ ਕਿਸੇ ਨਾਲ ਵਾਕਫੀ ਨਹੀਂ ਹੁੰਦੀ। ਔਰ ਪਿੱਛੇ ਜਿਹੜਾ ਨਾਨਕ ਹੈ ਵੀ ਪਿੱਛੇ ਮੁੜਨਾ ਗਾਹਾਂ ਹੀ ਗਾਹਾਂ, ਅਗਾਹਾਂ ਕੁਤਰਾਗ, ਪਿੱਛਾ ਫੇਰਨਾ ਮੋਢੜਾ, ਨਾਨਕ ਸਿੱਝ ਅਵੇਹਾ ਬਾਰ, ਬਹੁ ਨਾ ਹੋਵੀ ਜਨਮੜਾ। ਉਹ ਸਾਧੂ ਜਦੋਂ ਇੱਕ ਪ੍ਰਣਾਲੀ ਦੇ ਇਕੱਠੇ ਹੁੰਦੇ ਡੇਰੇਦਾਰ, ਕਿਉਂ ਵੀ ਤੇਰੇ ਇਲਾਕੇ ਤੈਨੂੰ ਪੂਜਾ ਕਿੰਨੀ ਕੁ ਆਉਂਦੀ ਹੈ, ਤੇਰੇ ਸਿੱਖ ਸੇਵਕ ਕਿੰਨੇ ਕਿੰਨੇ, ਅਜਿਹੀਆਂ ਬਾਤਾਂ ਕਰਦੇ ਆ। ਇੱਕ ਕਹਿੰਦਾ ਮੇਰੇ ਕੋਲ ਛੰਨਾ ਰੱਖਿਆ ਹੋਇਆ, ਮੈਂ ਉਹਦੇ ਥੱਲੇ ਤੇਜ਼ਾਬ ਲਾ ਦਿੰਦਾ, ਤੇਜ਼ਾਬ ਲਾ ਕੇ ਜਦ ਕੋਈ ਆਉਂਦਾ ਮੇਰੇ ਘਰ, ਐ ਦੁਖੀ ਆ ਜੀ ਐ ਦੁਖੀ ਆ, ਮੈਂ ਉਹਨੂੰ ਕਹਿ ਦਿੰਦਾ ਤੂੰ ਲੈ ਮਾਈ ਛੰਨੇ ਤੇ ਹੱਥ ਰੱਖ। ਕਹਿੰਦਾ ਛੰਨੇ ਤੇ ਹੱਥ ਰਖਾ ਦੇਈਦਾ, ਤੇਜ਼ਾਬ ਜਿੱਥੇ ਲਾਇਆ ਹੋਵੇ ਨਾ ਕਾਂਸੀ ਦੇ ਛੰਨੇ ਚ, ਜੇ ਮਗਰੋਂ ਪਾਣੀ ਪਾ ਕੇ ਧੋ ਦਈਏ ਤਾਂ ਉਹਦੇ ਕੋਲ ਉੱਥੋਂ ਨਾ ਰਾਖ ਜੀ ਲੈਂਦੀ ਆ ਹੋਲੀ ਦੇ ਨੇ। ਹੱਥ ਰਖਾ ਕੇ ਕਹਿੰਦਾ ਕਰਨਾ ਕੁਰਨਾ ਕੁਛ ਨੀ, ਮਗਰੋਂ ਮਾਈ ਨੂੰ ਕਹਿੰਦਾ ਲਾਈ ਮਾਈ ਆ ਨਲਕੇ ਦੇ ਛੰਨਾ ਧੋ ਲਿਆ, ਧੋ ਲਿਆਂਦਾ ਆ ਦੇਖ ਆਪਣੇ ਹੱਥੀ ਹੋਈ, ਆ ਦੇਖ ਤੈਨੂੰ ਤਾਂ ਮਸਾਣ ਖੁਆਏ ਹੋਏ ਆ। ਉਹ ਦਿਖਾ ਕੇ ਸਵਾ ਕਹਿੰਦਾ ਜੀ ਬਸ ਪੁੱਛੋ ਨਾ, ਮੈਨੂੰ ਇੰਨੀ ਆਮਦਨ ਆ, ਕਿਹੜਾ ਕੋਈ ਪੁੱਛਦਾ। ਭਾਵ ਕੀ ਜਿਹੜੇ ਐਸੇ ਸੱਚ ਜੀ, ਇਕੱਲੀਆਂ ਬੀਬੀਆਂ ਕੁੱਟਣ ਨਹੀਂ ਹਨ, ਬਹੁਤ ਸਾਰੇ ਸਾਰੇ ਸਮਾਜਾਂ ਦੇ ਅੰਦਰ ਕਲਯੁਗ ਦਾ ਪ੍ਰਭਾਵ ਹੈ। ਇਸ ਤਰ੍ਹਾਂ ਦੇ ਗੇੜ ਚ ਲੈ ਕੇ ਲੋਕਾਂ ਨੂੰ ਠੱਗਣਾ ਇਹ ਨਰਕ ਦੀ ਨਿਸ਼ਾਨੀ। ਇਸੇ ਤਰ੍ਹਾਂ ਇੱਕ ਦਿਨ ਆਮਦਨ ਪੁੱਛਣੀ, ਇਹ ਜਿਹੜੀਆਂ ਇਸਤਰੀਆਂ ਸੀ ਸਤ ਸੰਗਤ ਜੀ, ਇਵੇਂ ਜਿਵੇਂ ਸਾਧੂਆਂ ਨੂੰ ਕਈ ਕਹਿਣਗੇ ਅਸੀਂ ਤਾਂ ਫਲਾਣਾ ਮੰਤਰ ਸਿੱਧ ਕੀਤਾ ਹੋਇਆ, ਕਈ ਮਾਈਆਂ ਆਉਂਦੀਆਂ ਜੀ ਮੈਂ ਧੀ ਤੋਰਨੀ ਆ, ਸਾਡਾ ਪ੍ਰਾਹੁਣਾ ਸਾਡੇ ਅਧੀਨ ਰਹੇ, ਸਾਡੀ ਕੁੜੀ ਨੂੰ ਤੰਗ ਨਾ ਕਰੇ, ਕੋਈ ਕਰ ਦਿਓ। ਕਹਿੰਦੇ ਬਸ ਉਹ ਕਰ ਦੇਈਦਾ ਰੁਪਈਆ 500 ਵੱਟ ਤੇ, ਐਂ ਸਾਨੂੰ ਆਮਦਨ ਹੈ ਡੇਰੇ ਦੀ। ਇਹੋ ਜਿਹੀਆਂ ਆਮਦਨਾਂ ਨਹੀਂ ਸਤਸੰਗ ਜੀ ਸੋਭਦੀ, ਇਹ ਹੱਕ ਦੀ ਕਮਾਈ ਨਹੀਂ ਹੈ। ਦੂਸਰੇ ਨੂੰ ਵੀ ਪੁੱਠੇ ਪਾਸੇ ਨਰਕਾਂ ਨੂੰ ਤੋੜਨਾ, ਇਹੋ ਜਿਹੀਆਂ ਸੱਚ ਜਿਹੜੀਆਂ ਪੁੱਠੀਆਂ ਰੀਤਾਂ ਨੇ ਨਾ, ਇਹਨਾਂ ਦੇ ਉੱਤੇ ਗੁਰੂ ਕਾ ਸਿੱਖ ਕਦੇ ਸਤਸੰਗ ਜੀ ਭਰੋਸਾ ਨਹੀਂ ਕਰਦਾ, ਨਾਲੇ ਪਰੇ ਵੀ ਰਹੂਗਾ। ਜਿਹੜਾ ਇਸ ਤਰ੍ਹਾਂ ਕੋਈ ਕਰਦਾ ਉਹ ਨਰਕਗਾਮੀ ਹੈ। ਜੇ ਕੋਈ ਇਸ ਤਰ੍ਹਾਂ ਕੋਈ ਟੂਣਾ ਟਾਮਣ ਕਰਕੇ ਕੋਈ ਆਪਣੇ ਘਰ ਵਾਲੀ ਨੂੰ ਖਵਾ ਦੇਵੇ ਜਾਂ ਘਰ ਵਾਲੀ ਪਤੀ ਨੂੰ ਖਵਾ ਦੇਵੇ, ਉਹ ਸੁਹਾਗ ਭਾਗ ਤੋਂ ਹੱਥ ਧੋ ਕੇ ਬਹਿ ਜਾਵੇ, ਸਾਰੀ ਜ਼ਿੰਦਗੀ ਪਰਮੇਸ਼ਰ ਦੇ ਦਰ ਦੇ ਉੱਤੇ ਉਹਦੀ ਕਲਿਆਣ ਨਹੀਂ ਹੈ। ਅੱਜ ਸਤ ਸੰਗਤ ਜੀ ਜੰਤਰ ਮੰਤਰ ਤੰਤਰ, ਮੰਤਰ ਤਾਂ ਪੜ੍ਹਿਆ ਜਾਂਦਾ ਹੈ, ਇਸ ਤਰ੍ਹਾਂ ਸਤ ਸੰਗਤ ਜੀ ਫਿਰ ਹੈ ਜੰਤਰ, ਜੰਤਰ ਲਿਖਿਆ ਜਾਂਦਾ ਹੈ, ਜਿਵੇਂ ਆ ਤੁਸੀਂ ਦੇਖੋ ਕੁੰਡਲੀਆਂ ਜੀਆਂ ਪਾ ਕੇ ਲਿਖੀਦਾ। ਤੰਤਰ ਹੁੰਦਾ ਧਾਗਾ ਕਰ ਦੇਣਾ, ਇਹਨਾਂ ਨੂੰ ਬਹੁਤ ਨਿਪੁੰਨ ਸੀ ਇਸਤਰੀਆਂ ਉਸ ਇਲਾਕੇ ਦੀਆਂ। ਉਹ ਸਤ ਸੰਗਤ ਜੀ ਇੱਕਦਮ ਜਦੋਂ ਉੱਠੀਆਂ ਮਰਦਾਨੇ ਨੂੰ ਦੇਖ ਕੇ, ਉਹਦੇ ਚਿੱਤ ਚ ਮੈਂ ਇਹਨੂੰ ਬਸ ਕਰਨਾ ਵਾ, ਉਹਦੇ ਚਿੱਤ ਚ ਇਹ ਮੈਂ ਬਸ ਕਰਨਾ ਵਾ, ਇਹ ਮਰਦਾਨੇ ਨੂੰ ਸਤ ਸੰਗਤ ਜੀ ਦੇਖ ਕੇ ਆਈਆਂ। ਆਪਣੇ ਪਤੀਆਂ ਨੂੰ ਵੀ ਉਹਨਾਂ ਨੇ ਬਸ ਕੀਤਾ ਹੋਇਆ ਹੈ,
ਆਪ ਕਰੇ ਤੇ ਵਿਚਾਰ,
ਆਪ ਗੰਦਾ ਜੀਵਨ ਹੈ ਵਿਵਚਾਰ ਕਰਦੀਆਂ ਹਨ।
ਮਰਦਾਨਾ ਪੁਰ ਮਦ ਮੈਂ ਪਿਆਨਾ,
ਜਦੋਂ ਮਰਦਾਨਾ ਸ਼ਹਿਰ ਵਿੱਚ ਗਿਆ ਸਤ ਸੰਗਤ ਜੀ,
ਸਭ ਗਏ ਇੱਕ ਥਾਂ ਹਿੱਤ ਲੈਣ ਕੇ ਆਹਾਰੀਆ,
ਇੱਕ ਥਾਂ ਤੇ ਭੋਜਨ ਛਕਣ ਵਾਸਤੇ ਗਿਆ ਦਰ ਦੇ ਮੂਹਰੇ,
ਚਾਰੂ ਨਾਰ ਚਾਰ ਨੈਣ ਸੋ ਨਿਹਾਰੀਅਸ,
ਬੜਾ ਸੁੰਦਰ ਰੂਪ ਵਾਲੀਆਂ ਇਸਤਰੀਆਂ ਉੱਥੇ ਬੈਠੀਆਂ, ਉਹਨਾਂ ਨੇ ਦੇਖਿਆ ਮਰਦਾਨੇ ਨੂੰ,
ਵਚਨ ਪਰਸਪਰ ਵਿਭੇਦੋ ਚਾਰਿਆ,
ਆਪਸ ਵਿੱਚ ਹੀ ਲੱਗੀਆਂ ਕਹਿਣ,
ਇੱਕ ਕਹੇ ਮੋਰੋ ਇਹ ਦੂਜੀ ਕਹੇ ਨੀਤ ਮੋਹੇ,
ਇੱਕ ਕਹਿੰਦੀ ਮੈਂ ਦੇਖਿਆ ਮੈਂ ਕਬਜ਼ਾ ਕਰਨਾ ਇਹਦੇ ਤੇ, ਦੂਜੀ ਕਹਿੰਦੀ ਮੇਰਾ ਮਿੱਤਰ ਹੈ ਮੈਂ ਕਬਜ਼ਾ ਕਰਨਾ,
ਕਹੇ ਪੂਰ ਮੈਂ ਤੁਮ ਤੇ ਨਿਹਾਰ,
ਤੀਜੀ ਕਹਿੰਦੀ ਨਹੀਂ ਐਵੇਂ ਨਾ ਲੜੋ ਮੈਂ ਦੇਖਿਆ ਤੁਹਾਡੇ ਨਾਲ ਪਹਿਲਾਂ, ਇਹ
ਚੌਥੀ ਉੱਠ ਤਤਕਾਲ ਤੰਤ ਗੇਰ ਗਰੀਬ ਮਾਹੇ,
ਚੌਥੀ ਨੇ ਸੋਚ ਕੇ ਹੈ ਲੜੀ ਨਹੀਂ, ਉਹਨੇ ਤਾਂ ਭਟਕ ਦੇਣੇ ਜਾ ਕੇ ਮਰਦਾਨੇ ਗਲ ਚ ਧਾਗਾ ਪਾਤਾ, ਉਹ ਚੌਥੀ ਇਹੀ ਜੀ ਚੁਸਤ ਨਿਕਲੀ, ਮਰਦਾਨੇ ਨੂੰ ਭੇਡੂ ਬਣਾ ਕੇ ਰੱਖ ਦਿੱਤਾ,
ਦੀਨੋ ਕਰ ਮੇਡਾ ਦਾਨ ਦੀਨ ਕਰ ਡਾਰਿਆ,
ਉਹ ਇਹੋ ਜਿਹਾ ਸਤ ਸੰਗਤ ਜੀ ਧਾਗਾ ਪਾਇਆ ਪਹਿਲਾਂ ਭੇਡੂ ਬਣਾ ਲਿਆ, ਮਗਰੋਂ ਰੱਸੀ ਪਾ ਕੇ ਗਲ ਦੇ ਵਿੱਚ ਕੀਲੀ ਨਾਲ ਬੰਨ ਲਿਆ ਮਰਦਾਨਾ,
ਮਾਨਵ ਦੇਹ ਗਈ ਪਲਟ ਤਬ,
ਉਹ ਮਨੁੱਖਾਂ ਵਾਲੀ ਦੇਹ ਪਲਟ ਗਈ, ਭੇਡੂ ਬਣ ਗਿਆ ਵਿਚਾਰਾ,
ਮੇਂਢਕ ਰੂਪ ਸੋਧੀ ਸਨ ਲਾਗਾ,
ਮਰਦਾਨੇ ਨੂੰ ਆਪਣਾ ਆਪ ਨੀ ਭੁੱਲਿਆ ਪਰ ਮੂੰਹ ਦੇਖਦਾ ਮੇਰਾ ਸਰੀਰ ਆਦਮੀ ਵਾਲਾ ਨੀ ਰਿਹਾ, ਤੇ ਭੇਡੂ ਵਾਲਾ ਕਿਵੇਂ ਬਣ ਗਿਆ?
ਗਰੀਬ ਮੈਂ ਗੇਰ ਕੇ ਦਮਨ ਬੰਧਨ,
ਗਲ ਵਿੱਚ ਪਾ ਕੇ ਰੱਸਾ ਇਹਨੂੰ ਬੰਨ ਦਿੱਤਾ ਉੱਥੇ,
ਬੰਨ ਦਿਓ ਕਿਲਕੰ ਜਿਨ ਭਾਗਾ,
ਭੱਜ ਨਾ ਜਾਵੇ ਕਿਤੇ ਉਸ ਚੌਥੀ ਇਸਤਰੀ ਨੇ ਕੀਲੇ ਨਾਲ ਬੰਨਿਆ ਇਸ ਨੂੰ।
ਰੂਪੇ ਤੇ ਸੁਖ ਰੂਪ ਭਯੋ ਪੁੰਨ,
ਕਿੱਥੇ ਮਾਨਸਰੀ ਦਾ ਸੁੰਦਰ ਰੂਪ ਮਰਦਾਨੇ ਦਾ, ਕਿੱਥੇ ਭੇਡੂ ਬਣ ਗਿਆ, ਰੂਪ ਬਣ ਗਿਆ।
ਮਾਰਤ ਨਾਸਨ ਸੋ ਫੜਾਗਾ,
ਨਾਸਾਂ ਨਾਲ ਫੜਾਕੇ ਮਾਰਦਾ, ਬੋਲਿਆ ਤਾਂ ਜਾਂਦਾ ਨਹੀਂ।
ਜਾਣਤ ਹੈ ਮਨ ਮੈਂ ਸਭ ਹੀ ਸੁਧ,
ਆਪਣੇ ਸਰੀਰ ਦੀ ਸਾਰੀ ਸੁਧ ਬੁੱਧ ਹੈ ਕਿ ਮੈਂ ਮਰਦਾਨਾ ਹਾਂ।
ਜੋਰ ਚਲੇ ਨਹਿ ਬੰਦ ਜੇ ਤਿਆਗਾ,
ਹੁਣ ਜੇ ਤਾਂ ਹੱਥ ਹੋਣ ਤਾਂ ਖੋਲ ਲਵੇ ਗਲੋਂ ਜਿਹੜਾ ਬੰਨਣ ਰੱਸਾ ਹੈ, ਉਹ ਜਿਵੇਂ ਖੁਰ ਬਣ ਗਏ, ਚਾਰ ਪੈਰ ਬਣ ਗਏ, ਹੁਣ ਖੁੱਲ ਸਕਦਾ ਨਹੀਂ।
ਉਰਬ ਸੂਰਤ ਹੈ ਉਰ ਮੈਂ,
ਲੱਗ ਗਿਆ ਹਿਰਦੇ ਚ ਝੁਰਨ,
ਧੂਰਤ ਕਿਨ ਮੈਂ ਤੋ ਅਣਜਾਣਾ,
ਕਹਿੰਦਾ ਮੈਂ ਤਾਂ ਅਣਜਾਣ ਹੀ ਰਹਿ ਗਿਆ, ਇਹ ਜਿਹੜੀਆਂ ਇਸਤਰੀਆਂ ਟੂਣਿਆਂ ਟਾਮਣ ਵਾਲੇ ਧੱਕੇ ਚੜ ਗਿਆ, ਇਹਨਾਂ ਨੇ ਮੈਨੂੰ ਇਹ ਕਰ ਦਿੱਤਾ।
ਨਾਨਕ ਬੈਨ ਨਾ ਮਾਨੇ ਮਨ,
ਪਛਤਾਉਂਦਾ ਮੈਂ ਗੁਰੂ ਨਾਨਕ ਦੇਵ ਜੀ ਦੇ ਬਚਨ ਨਾ ਮੰਨੇ।
ਦੁੱਖ ਜਾਂ ਤੇ ਸਹਾਰੂ ਆਪਣੇ ਪਾਨਾ,
ਆਪਣਾ ਕੀਤਾ ਆਪ ਹੀ ਹੱਥੀ ਮੈਂ ਦੁੱਖ ਸਹਾਰਦਾ ਹਾਂ।
ਜੋਨ ਹੇਤੂ ਕੋ ਨਾ ਮਾਨਤ ਬੈਨ ਕੋ,
ਕਹਿੰਦਾ ਬਿਲਕੁਲ ਇਹ ਨਿਜਮ ਹੈ, ਜਿਹੜਾ ਆਪਣੇ ਮਿੱਤਰ ਪਿਆਰੇ ਦਾ ਹੇਤੂ ਦਾ ਬਚਨ ਨਹੀਂ ਮੰਨਦਾ, ਕਹੇ ਨਹੀਂ ਲੱਗਦਾ,
ਪ੍ਰਾਪਤ ਹੋਵੇ ਦੁੱਖ ਮੋਹੇ ਸਮਾਨਾ,
ਜਿਵੇਂ ਮੈਂ ਦੁੱਖ ਪਾਉਂਦਾ, ਮੈਂ ਮਹਾਰਾਜ ਦੀ ਆਗਿਆ ਤੋਂ ਬਾਹਰ ਹੋ ਕੇ ਦੁੱਖ ਪਾਇਆ, ਇਸ ਤਰ੍ਹਾਂ ਹਰ ਇੱਕ ਨੂੰ ਦੁੱਖ ਮਿਲੇਗਾ ਜਿਹੜਾ ਆਪਦੇ ਮਿੱਤਰ ਦਾ ਕਹਿ ਨਹੀਂ ਲੱਗੇ।
ਦੇਸ਼ ਨਿਕੇਤ ਕਹਾ ਹਮਰੋ,
ਕਿੱਥੇ ਮੇਰਾ ਦੇਸ਼ ਪੰਜਾਬ ਰਹਿ ਗਿਆ, ਕਿੱਥੇ ਸਾਡਾ ਘਰ ਰਹਿ ਗਿਆ,
ਧਿਆਨ ਫਸਿਓ ਪਰਦੇਸ਼ ਸਥਾਨ,
ਇੱਥੇ ਪਰਦੇਸ਼ ਸਥਾਨ ਚ ਕਿੱਥੇ ਆ ਕੇ ਫਸ ਗਿਆ, ਭੇਡੂ ਬਣ ਗਿਆ, ਕੀ ਪਤਾ ਮੈਂ ਹੁਣ ਛੁੱਟੂਗਾ ਕਿ ਨਹੀਂ।
ਕੌਣ ਬਤਾਵੇ ਜਾਏ ਅਵੇ ਸੁਧ,
ਕੌਣ ਜਾ ਕੇ ਖਬਰ ਦੇਵੇ ਬਾਹਰ ਸ਼ਹਿਰ ਤੋਂ ਗੁਰੂ ਨਾਨਕ ਦੇਵ ਜੀ ਨੂੰ,
ਮਨ ਛੁਡਾਵੇ ਮੋਹ ਪ੍ਰਭ ਜੀਉ,
ਜਿਵੇਂ ਮੈਨੂੰ ਆ ਕੇ ਛੁਡਾ ਲੈਣ ਸਤਿਗੁਰੂ ਜੀ।
ਬੋਲਣ ਕੀ ਸ਼ਕਤ ਨਾ ਰਹੀ ਮੁਝ,
ਹਾਕ ਵੀ ਨਹੀਂ ਮਾਰ ਸਕਦਾ, ਬੋਲਣ ਦੀ ਸ਼ਕਤੀ ਨਹੀਂ ਹੈ।
ਬੈਨ ਪੁਕਾਰ ਕਹੂੰ ਬਿਦ ਕੇਉ,
ਕਿਵੇਂ ਮੈਂ ਉੱਚੀ ਬੋਲਾਂ, ਭੇ ਭੈ ਹੀ ਬੋਲ ਸਕਦਾ ਹਾਂ।
ਕੈਸੇ ਛੁੱਟੋ ਚਿਤ ਬੀਚ ਵਿਚਾਰਤ,
ਚਿੰਤਾ ਦੇ ਸਹਿਤ ਹੋ ਗਿਆ, ਮੈਂ ਕਿਵੇਂ ਛੁੱਟਾਂ।
ਆਤੁਰਤਾ ਔਰ ਧਾਰ ਦੇਉ,
ਬਹੁਤ ਹੀ ਹਿਰਦੇ ਚ ਦੁੱਖ ਧਾਰ ਰਿਹਾ ਸਤ ਸੰਗਤ ਜੀ।
ਜਾਣਤ ਜੋ ਸਭ ਕੇ ਘੱਟ ਅੰਤਰ,
ਫਿਰ ਕੀ ਸੋਚਦਾ ਵੀ ਸਤਿਗੁਰੂ ਨਾਨਕ ਦੇਵ ਜੀ ਮੇਰੇ ਪੂਰਨ ਹਨ, ਸਭ ਦੇ ਦਿਨਾਂ ਦੀ ਜਾਣਦੇ ਨੇ।
ਓ ਅਬ ਸ਼੍ਰੀ ਪ੍ਰਭ ਆਨ ਛੁਟੇਉ,
ਜੇ ਮਹਾਰਾਜ ਜਾਣਦੇ ਨੇ ਘੱਟ ਘੱਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣਤ, ਮੈਂ ਉਹਨਾਂ ਦਾ ਸੇਵਕ ਹੈ, ਮੈਨੂੰ ਜਰੂਰ ਛਡਾਉਣ ਗਏ।
ਇਹ ਬੇਦੋਰ ਮਹਿ ਧਾਰ ਕੇ,
ਇਹ ਦੇਚਾ ਹਿਰਦੇ ਚ ਧਾਰ ਕੇ,
ਦੇਹ ਦੇਚ ਸੋਦਰਕ ਦੀਨ,
ਚਾਰ ਚਪੇਰੇ ਹੁਣ ਦੇਖਣੋ ਤਾਂ ਇਹਨਾਂ ਬੰਦ ਹੋਇਆ, ਦੇਖਣ ਦਾ ਤਾਂ ਅੱਖਾਂ ਆਪਣੀਆਂ ਵੀ ਦੇਖਦੀਆਂ, ਜਾਨਵਰਾਂ ਦੀਆਂ ਵੀ ਦੇਖਦੀਆਂ ਨੇ, ਭੇਡੂ ਦੇ ਰੂਪ ਵਿੱਚ ਮਰਦਾਨਾ ਦੇਖੀ ਜਾਂਦਾ ਹੈ, ਜੇ ਬੋਲ ਕੱਢਦਾ ਤਾਂ ਉਹੀ ਭੇਡ ਵਰਗੇ ਕੱਢਦਾ, ਭੈਣ ਭੈਣ ਬੋਲਿਆ ਨਹੀਂ ਜਾਂਦਾ,
ਪਾਵਨ ਗੁਰ ਕੋ ਹੇਰੀ,
ਦੇਖਦਾ ਵੀ ਕਿਤੇ ਗੁਰੂ ਸਾਹਿਬ ਆਉਣ,
ਪ੍ਰੇਮ ਚਰਨ ਕੋ ਕੀਨ,
ਮਨ ਵਿੱਚ ਪ੍ਰੇਮ ਤਾਂ ਨਹੀਂ ਸਤਸੰਗ ਜੀ ਖਿੱਚ ਸਕਦਾ, ਕੋਈ ਟੂਣੇ ਟਾਮਣ ਕਰਕੇ ਸਰੀਰ ਤਾਂ ਬਦਲ ਦਿੱਤਾ ਉਹਨਾਂ ਨੇ, ਪਰ ਪ੍ਰੇਮ ਨੂੰ ਤਾਂ ਇਹਨਾਂ ਬਦਲ ਸਕਦੀਆਂ, ਹਿਰਦੇ ਚ ਪ੍ਰੇਮ ਹੈ।
ਦੋਏ ਮਹੂਰਤ ਬੀਤ ਗਏ ਜਬ,
ਜੋ ਦੋ ਘੜੀਆਂ ਬਤੀਤ ਹੋਈਆਂ,
ਸ੍ਰੀ ਗੁਰ ਬੈਨ ਕਹੇ ਸੁਨ ਬਾਲਾ,
ਸਤਿਗੁਰੂ ਜੀ ਕਹਿਣ ਲੱਗੇ ਭਾਈ ਬਾਲੇ,
ਅਨ ਹੈ ਤਾਹੇ ਅਬੈ ਚੱਲ ਕੇ,
ਚੱਲ ਬਈ ਭਾਈ ਬਾਲੇ, ਉੱਠ ਆਪਾਂ ਲਿਆਈਏ ਮਰਦਾਨੇ ਨੂੰ,
ਉੱਠ ਠਾਂਡ ਪਏ ਸੁਖ ਦਾ ਤਤਕਾਲਾ,
ਛੇਤੀ ਦੇਣੀ ਸੁਖ ਦੇਣੇ ਵਾਲੇ ਸਤਿਗੁਰੂ ਜੀ ਖੜੇ ਹੋ ਗਏ,
ਹੈ ਕਿਹ ਸਾਨ ਚਲੇ ਕੇ ਵਿਆਪ,
ਭਾਈ ਬਾਲਾ ਕਹਿੰਦਾ ਹੇ ਗੁਰੂ ਅੰਗਦ ਦੇਵ ਜੀ, ਮੈਂ ਪੁੱਛਿਆ ਗੁਰੂ ਨਾਨਕ ਦੇਵ ਜੀ ਨੂੰ, ਮਰਦਾਨਾ ਹੈ ਕਿੱਥੇ ਜੀ ਇਸ ਵੇਲੇ, ਆਪ ਜੀ ਹੁਣ ਉੱਠ ਕੇ ਕਿੱਥੇ ਨੂੰ ਚੱਲੇ ਹੋ,
ਬਤਾਓ ਬੁਝੇ ਮੈਂ ਐਸ ਕਿਰਪਾਲਾ,
ਇਹ ਕਿਰਪਾਲੂ ਸਤਿਗੁਰੂ ਅੰਗਦ ਦੇਵ ਜੀ ਨੇ ਪੁੱਛਿਆ ਵੀ ਬਤਾਓ ਕਿੱਥੇ ਹੈ ਮਰਦਾਨਾ,
ਭਇਓ ਮਨ ਦੀਨ,
ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਬਾਲਿਆ, ਉਹ ਤਾਂ ਮੇਢੂ ਬਣਾ ਦਿੱਤਾ, ਭੇਡੂ ਬਣਿਆ ਹੋਇਆ ਹੈ, ਬੰਨਿਆ ਹੋਇਆ ਕਿਸੇ ਨੇ ਕੀਲੇ ਨਾਲ, ਬੜਾ ਦੁਖੀ ਹੈ,
ਮੰਤਰਨ ਸੋ ਤਿੰਨ ਬੰਧਨ ਕਾਲਾ,
ਐ ਮੰਤਰ ਯੰਤਰਾਂ ਦੇ ਨਾਲ ਉਹਦੇ ਗਲ ਚ ਬੰਧਨ ਪਾ ਦਿੱਤੇ,
ਧਨ ਹੀ ਬਚ ਬਾਲਾ ਇਹ ਤੇ ਨਾਲਾ,
ਉਸ ਵੇਲੇ ਭਾਈ ਬਾਲਾ ਜੀ ਕਹਿਣ ਲੱਗੇ ਜੀ ਉਹਦੇ ਨਾਲ ਇਸੇ ਤਰ੍ਹਾਂ ਹੀ ਹੋਣੀ ਚਾਹੀਦੀ ਹੈ,
ਇਹ ਸੁਣੋ ਕਿਰਪਾਲ,
ਇਹ ਕਿਰਪਾਲੂ ਗੁਰੂ ਨਾਨਕ ਦੇਵ ਸਾਹਿਬ ਜੀ ਕਹੇ ਨੀ ਲੱਗਦਾ ਮਰਦਾਨਾ, ਇਸੇ ਤਰ੍ਹਾਂ ਹੀ ਚਾਹੀਦੀ ਸੀ ਉਹਦੇ ਨਾਲ,
ਤੁਮਨੇ ਹਟ ਕਿਉ ਮਨ ਨਾ ਅਟਕਿਓ,
ਤੁਸੀਂ ਮਹਾਰਾਜ ਤੇਰਾ ਰੋਕਿਆ ਵੀ ਇਹ ਸ਼ਹਿਰ ਚ ਨਾ ਜਾਈ, ਉਹ ਟਿਕਿਆ ਨਹੀਂ,
ਅਟਕਿਓ ਪੁਰ ਤਤਕਾਲ,
ਛੇਤੀ ਦੇ ਨਹੀਂ ਖਿਸਕ ਗਿਆ ਸ਼ਹਿਰ ਵਿੱਚ ਨੂੰ,
ਉਹ ਚਿਰ ਦੁੱਖ ਦੀ ਜੈ ਮੋਖ ਨਾ ਕੀਜੈ,
ਹਰੇ ਨਾ ਮਹਾਰਾਜ ਛਡਾ ਲੋ ਹਰੇ ਉਹਨੂੰ, ਹੋਰ ਤੜਫ ਲੈਣ ਦਿਓ,
ਜਾਣੇ ਤਬ ਮਨ ਮਾਹੇ,
ਫਿਰ ਮਨ ਵਿੱਚ ਜਾਣ ਤਾਂ ਜਾਊ, ਅੱਗੇ ਨੂੰ ਆਗਿਆ ਨੀ ਮੋੜੂਗਾ,
ਹੋਰ ਨਾ ਬਚ ਹੋਰੇ ਕਹੋ ਸੋ ਲੋਰੇ,
ਫਿਰ ਹਰ ਵੇਲੇ ਤੁਹਾਡੀ ਆਗਿਆ ਚ ਰਹੂਗਾ, ਕਦੇ ਵੀ ਤੁਹਾਡਾ ਬਚਨ ਨੀ ਮੋੜਦਾ,
ਐਸੇ ਮੁਖੀ ਤਾਹੇ,
ਫਿਰ ਇਹਨੂੰ ਅੱਖ ਲਾਊ ਟਿਕਾਣੇ,
ਸੁਣੀਏ ਸ਼ਰੁਤ ਬਾਲਾ ਬਿਰਧ ਬਿਸਾਲਾ,
ਮਹਾਰਾਜ ਕਹਿਣ ਲੱਗੇ, ਹੇ ਭਾਈ ਵਾਲੇ ਤੂੰ ਬਹੁਤ ਸਿਆਣਾ, ਸੁਣ ਲੈ ਕੰਨਾਂ ਨਾਲ,
ਸੰਗ ਲੈ ਕੀ ਲਾਜ,
ਸਾਨੂੰ ਨਾਲ ਰੱਖੇ ਦੀ ਲਾਜ ਹੈ। ਇਸੇ ਤਰ੍ਹਾਂ ਗੁਰਸਿੱਖੋ, ਜਦ ਨਗੂਰੇ ਪੁਣੇ ਦੀ ਜੂਠ ਧੋ ਲਈਏ ਨਾ, ਅੰਮ੍ਰਿਤ ਛਕ ਲਈਏ, ਗੁਰੂ ਨੂੰ ਲਾਜ ਆ ਜਾਂਦੀ ਹੈ। ਹੋਰ ਤਾਂ ਹੋਰ, ਤੁਸੀਂ ਸਮਾਜ ਵਿੱਚ ਦੇਖੋ, ਆਪਣੇ ਦੇਸ਼ ਵਿੱਚ ਕਿੰਨੇ ਕੁੱਤੇ ਤੁਰੇ ਫਿਰਦੇ ਆ, ਜਿਹੜੇ ਕੁੱਤੇ ਦੇ ਤੁਸੀਂ ਪਟਾ ਪਾ ਕੇ ਘਰ ਰੱਖ ਲਓ ਨਾ, ਲੋਕਾਂ ਨੂੰ ਕੱਢਣ ਦੀ ਹਾਲਤ ਹੁੰਦੀ ਹੈ, ਤੇਰੇ ਰੱਖਦੇ ਨੀ ਕਹਿ ਕੇ ਗਾਲ ਕੱਢਦੇ ਆ। ਜੇ ਆਪਣੇ ਕੁੱਤੇ ਨੂੰ ਗਾਲ ਕੱਢ ਦੇਵੇ ਨਾ, ਦੇਖ ਲਓ ਖੂਨ ਹੋ ਜਾਂਦੇ। ਕਿਉਂ? ਲਾਜ ਹੈ ਵੀ ਅਸੀਂ ਰੱਖਿਆ ਹੋਇਆ ਘਰ। ਜਦ ਆਪਾਂ ਅੰਮ੍ਰਿਤਧਾਰੀ ਬਣ ਜਾਂਦੇ ਹਾਂ, ਆਪਾਂ ਗੁਰੂ ਕੀ ਫੈਮਿਲੀ ਵਿੱਚੋਂ ਹਾਂ, ਆ ਗੁਰੂ ਕੇ ਪਰਿਵਾਰ ਵਿੱਚੋਂ ਹਾਂ, ਗੁਰੂ ਨੂੰ ਲਾਜ ਆਉਂਦੀ ਹੈ। ਜਿਸ ਵੇਲੇ ਆਪ ਦਸਵੇਂ ਪਾਤਸ਼ਾਹ ਮਾਲਵੇ ਚ ਗਏ, ਜਿਸ ਮਾਲਵੇ ਦੀ ਸਿੱਖੀ ਭਾਈ ਦਾਨ ਸਿੰਘ ਨੇ ਰੱਖੀ, ਮਾਝੇ ਦੀ ਸਿੱਖੀ ਭਾਈ ਮਹਾਂ ਸਿੰਘ ਨੇ ਰੱਖ ਕੇ ਦਿਖਾ ਦਿੱਤੀ, ਸਿੱਖੀ ਚ ਪੂਰੇ ਉਤਰੇ। ਮਹਾਰਾਜ ਭਾਈ ਦਾਨ ਸਿੰਘ ਨੂੰ ਕਹਿੰਦੇ, ਬਰਾੜ ਨੂੰ, ਕਰਗੀਧਰ ਪਾਤਸ਼ਾਹ ਕਹਿੰਦੇ, ਕੇਸ ਰੱਖ ਲਾ ਦਾਨ ਸਿੰਘ, ਇਹ ਜੰਗਲ ਦੇ ਲੋਕ ਦਾੜੀ ਰੱਖ ਲੈਂਦੇ, ਸਿਰ ਦੇ ਕੇਸ ਮਨਾ ਲੈਂਦੇ ਸੀ, ਜੂਆਂ ਪੈ ਜਾਂਦੀਆਂ ਸੀ। ਕਹਿੰਦਾ, ਮਹਾਰਾਜ ਜੀ ਕੇਸ ਕਾਹਤੇ ਰਖਾਉਣੇ, ਤਾਂ ਇੱਥੇ ਹੀ ਸੜ ਜਾਣੇ ਨੇ, ਇਹ ਕਿਹੜਾ ਨਾਲ ਜਾਣੇ ਹੈ। ਮਹਾਰਾਜ ਕਹਿੰਦੇ, ਨਹੀਂ ਭਾਈ, ਜਿਹਾ ਜਿਹਾ ਰੂਪ ਇੱਥੇ ਰੱਖੋਗੇ, ਜਿਹੜਾ ਸੂਖਮ ਦੇਹ ਦਾ ਰੂਪ, ਉਹ ਵੀ ਉਹੋ ਜਿਹਾ ਉੱਥੇ ਬਣਤਰ ਜਾਊ। ਤੇ ਜੇ ਸਾਡਾ ਸਿੱਖ ਚਰਚੇਤ ਕਿਤੇ ਨਰਕਾਂ ਚ ਜਾ ਵੜੇ, ਅਸੀਂ ਨਿਸ਼ਾਨੀ ਦੇਖ ਕੇ ਇਹਨੂੰ ਕੱਢ ਲੈਂਦੇ ਹਾਂ, ਕਾਢੀ ਨਰਕ ਤੇ ਧੂ। ਮਾਲ ਕੌਂਸੀਏ ਦੀ ਵਾਰ ਦਸਵੇਂ ਗ੍ਰੰਥ ਦੇ ਅੰਦਰ ਹੈ, ਜੋ ਪਟਨੇ ਸਾਹਿਬ ਵਿੱਚ ਹੈ। ਬਿਰ ਕੇਸਾਂ ਸਿਰ ਕੁੱਟੀਆਂ ਚੰਘਾਰੇ ਕੌਣ ਛਡਾਏ ਸੀ, ਐਸੀਆਂ ਪੰਥੀਆਂ। ਕਹਿੰਦੇ, ਭਾਈ ਅਸੀਂ ਦਾਨ ਸਿਆਂ, ਜੇ ਨਰਕੇ ਸਾਡਾ ਸਿੱਖ ਚੱਲਿਆ ਜੇ, ਅਸੀਂ ਦਾੜੀ ਕੇਸ ਦੇ ਕੇ ਨਾ ਉਸਨੂੰ ਕੇਸਾਂ ਤੋਂ ਫੜ ਕੇ ਖਿੱਚ ਲੈਂਦੇ ਹਾਂ, ਫੜ ਕੇ ਦਾੜੀ। ਕਹਿੰਦਾ, ਮੇਰੀ ਦਾੜੀ ਫੜ ਕੇ ਖਿੱਚ ਦਿਓ ਮਹਾਰਾਜ। ਸਤਿਗੁਰੂ ਵੀ ਬੜੇ ਹੱਸੇ, ਕਹਿੰਦੇ, ਨਾ ਬਈ, ਹੁਣ ਤੇਰੇ ਕੇਸ ਵੀ ਉੱਤੇ ਕੇਸ ਆਉਣੇ ਚਾਹੀਦੇ। ਤੋ ਸਤਸੰਗ ਜੀ ਨੂੰ ਅੰਮ੍ਰਿਤ ਛਕਾਇਆ ਸੀ, ਭਾਵ ਕੀ ਸਤਿਗੁਰੂ ਜੀ ਦਾ ਬਿਰਧ ਹੈ। ਜੇ ਆਪਾਂ ਗੁਰੂ ਕੇ ਬਣ ਜਾਈਏ, ਗੁਰੂ ਸਤਸੰਗ ਜੀ ਆਪਾਂ ਨੂੰ ਕਿਸੇ ਸੰਕਟ ਵਿੱਚ ਨਹੀਂ ਪੈਣ ਦਿੰਦਾ। ਅੱਜ ਭਾਈ ਵਾਲੇ ਨੂੰ ਕੀ ਕਹਿ ਰਹੇ ਨੇ, ਭਾਈ ਵਾਲੇ ਸਾਨੂੰ ਨਾਲ ਲੈ ਦੀ ਲਾਜ ਹੈ, ਸਾਡਾ ਪ੍ਰੇਮੀ ਸਿੱਖ ਹੈ ਬਰਦਾਨਾ, ਕਿਵੇਂ ਨਾ ਛਡਾਈਏ ਅਸੀਂ।
ਭੁੱਖ ਸੁਭਾਊ ਧੀਰ ਨਸਾਊ,
ਭਾਈ ਵਾਲੇ ਇਹਦਾ ਭੁੱਖਾ ਸੁਭਾਅ, ਹਰ ਵੇਲੇ ਭੁੱਖ ਲੱਗਦੀ ਰਹਿੰਦੀ ਹੈ, ਇਹ ਧੀਰਜ ਨੀ ਰੱਖਦਾ ਮਰਦਾਨਾ।
ਤੇ ਸੋਹਮ ਕਾਜ,
ਫਿਰ ਇਹਦੇ ਥਾਈ ਸਾਨੂੰ ਕੰਮ ਬਹੁਤ ਹੈ, ਇਹਦੇ ਕੋਲੋਂ ਕੀਰਤਨ ਕਰਾਉਣਾ।
ਸਿਮਰਨ ਮਮ ਕਰਤਾ ਬੁਰ ਡਰਤਾ,
ਹੁਣ ਇਸ ਵੇਲੇ ਚੇਤੇ ਕਰ ਰਿਹਾ ਸਾਨੂੰ, ਸਵਾਸ ਸਵਾਸ ਡਰਦਾ ਵੀ ਹੈ, ਚੇਤੇ ਵੀ ਕਰਦਾ। ਹੁਣ ਜੇ ਉਹ ਚੇਤੇ ਕਰ ਰਿਹਾ, ਫਿਰ ਨਾ ਅਸੀਂ ਪਹੁੰਚੀਏ ਤਾਂ ਗੁਰੂ ਕਾਹਦਾ ਹੈ। ਸਿੱਖ ਚੇਤੇ ਕਰਦਾ ਹੋਵੇ ਤੇ ਗੁਰੂ ਪਹੁੰਚੇ ਨਾ, ਫਿਰ ਤਾਂ ਸਤਸੰਗ ਜੀ ਲਾਜ ਹੈ ਨਾ। ਤੇ ਗੁਰੂ ਜਿੱਥੇ ਵੀ ਕੋਈ ਪ੍ਰੇਮੀ ਚੇਤੇ ਕਰਦਾ ਹੈ, ਅਵਸ਼ ਪਹੁੰਚਦੇ ਹੈ।
ਚਲੋ ਛਡਾ ਹੈ ਤਾ ਸਾਸ,
ਚਲ ਉਸ ਨੂੰ ਛਡਾਈਏ ਭਾਈ ਵਾਲਿਆ।
ਕਿਉਂ ਕਹਿ ਗੁਰਪੂਰਨ ਗਵਨੇ ਤੂਰਨ,
ਕਿਉਂ ਕਹਿ ਕੇ ਭਾਈ ਵਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਜੀ, ਮੇਰੇ ਮੈਨੂੰ ਨਾਲ ਲੈ ਕੇ ਸਤਿਗੁਰੂ ਨਾਨਕ ਦੇਵ ਜੀ ਛੇਤੀ ਚੱਲ ਪਏ।
ਦੁੱਖ ਭੰਜਨ ਨਿਜ ਦਾਸ,
ਆਪਣੇ ਮਰਦਾਨੇ ਸੇਵਕ ਦਾ ਦੁੱਖ ਨੂੰ ਭੰਡਣ ਵਾਸਤੇ।
ਮੋਕੋ ਲੀਨੋ ਸੰਗ ਅਰਬਿੰਦ ਨੈਣ ਗਏ ਤਾਂ,
ਨੇਤਰਾਂ ਕਵਨਾ ਵਰਗ ਨੇਤਰਾਂ ਸਤਿਗੁਰੂ ਨਾਨਕ ਦੇਵ ਜੀ, ਭਾਈ ਵਾਲਾ ਕਹਿੰਦਾ ਮੈਨੂੰ ਨਾਲ ਲੈ ਕੇ ਗਏ ਉੱਥੇ।
ਇਹਦੇ ਕੋ ਰੂਪ ਮਰਦਾਨਾ ਜਹਾਂ ਬੈਸਿਆ,
ਜਿੱਥੇ ਬੈਠਾ ਸੀ ਕੀਲੇ ਨਾ ਬੰਨਿਆ, ਭੇਡੂ ਬਣਿਆ ਹੋਇਆ ਮਰਦਾਨਾ।
ਫੇਰ ਕਰ ਦੂਰ ਹੀ ਤੇ ਪੂਰ ਰਖਾਏ,
ਜਦੋਂ ਮਰਦਾਨੇ ਨੇ ਦੇਖਿਆ ਮਹਾਰਾਜ ਤਾਂ ਆ ਰਹੇ ਨੇ, ਬੜਾ ਖੁਸ਼ ਹੋਇਆ।
ਕਿਉਂ ਨਾਸਾਂ ਫੁਰਕਾਏ ਖੁਰੇ ਅਵਨੀ ਹੈ ਨੇਸਿਆ,
ਖੁਰ ਮਾਰਦਾ ਧਰਤੀ ਦੇ ਉੱਤੇ ਖੁਸ਼ੀ ਦੇ ਨਾਲ, ਭੈ ਭੈ ਵੀ ਕਰਦਾ, ਨੇਤਰਾਂ ਨਾਲ ਦੇਖ ਕੇ ਖੁਸ਼ ਹੋ ਰਿਹਾ ਹੈ, ਪਰ ਮੂੰਹੋਂ ਬੋਲ ਨਹੀਂ ਸਕਦਾ। ਹੋਰ ਕੋਈ ਜ਼ੋਰ ਨਹੀਂ ਚੱਲਦਾ, ਭੈ ਭੈ ਕਹਿੰਦਾ, ਭੇਡੂ ਦੇ ਸਰੀਰ ਵਾਲਾ ਜੋ ਹੈ,
ਦੇਖ ਦੇਖ ਬਦਨ ਕੋ ਦੇਸ ਕੋ ਸਿਆ,
ਸਤਿਗੁਰਾਂ ਦਾ ਸੋਹਣਾ ਚਰਨ ਕਬਲ ਦੇ ਦਰਸ਼ਨ ਕੀਤੇ, ਮਹਾਰਾਜ ਦਾ ਚਿਹਰਾ ਦੇਖਿਆ ਇਸਨੇ,
ਗਏ ਤਸਾਲਿਆ ਦਿਆਲ ਦਰ ਠੰਡੇ ਪਏ।
ਉਹ ਜਿੱਥੇ ਬੰਨਿਆ ਸੀ ਸਤ ਸੰਗਤ ਜੀ ਇਸ ਨੂੰ ਮਰਦਾਨੇ ਨੂੰ ਭੇਡੂ ਬਣਾ ਕੇ, ਜਦ ਉੱਥੇ ਸਾਹਮਣੇ ਗਏ ਗੁਰੂ ਨਾਨਕ ਦੇਵ ਜੀ ਘਰ ਦੇ,
ਸੁੰਦਰ ਸਰੀਰ ਚੀਰ ਸਜੇ ਸ਼ੁਭ ਬੈਸਿਆ,
ਬੜੇ ਸੋਹਣਾ ਵੇਸ ਹੈ ਆਪ ਜੀ ਦਾ, ਸਰੀਰ ਸੁੰਦਰ ਹੈ ਭਾਈ ਵਾਲੇ ਦਾ ਵੀ।
ਕਾਮਨੀ ਜੇ ਕਾਮ ਰੱਦ ਭੋਗਾ ਬਲਾਖਾ, ਔਰ
ਉਹਨਾਂ ਇਸਤਰੀਆਂ ਜਿਹੜੀਆਂ ਕੁਟਲ ਸੀ ਸਤ ਸੰਗਤ ਜੀ, ਜਿਨ੍ਹਾਂ ਦੇ ਅੰਦਰ ਬਕਾਰ ਇੱਛਾ ਹੀ ਬਣੀ ਰਹਿੰਦੀ ਸੀ, ਉਹਨਾਂ ਨੇ ਗੁਰੂ ਨਾਨਕ ਦੇਵ ਤੇ ਭਾਈ ਵਾਲੇ ਨੂੰ ਵੀ ਦੇਖ ਲਿਆ।
ਫੇਰ ਕਰ ਧਾਮਦਾਰ ਚਾਮ ਦੀ ਅਪਾਰੀ,
ਉਹ ਤਾਂ ਹੋਰ ਚਾਮ ਲੱਗੀਆਂ ਵੀ, ਦੋ ਹੋਰ ਆ ਗਏ, ਲਿਆਓ ਇਹਨਾਂ ਨੂੰ ਵੀ ਬੰਨ ਲਈਏ।
ਵਿਚਾਰ ਬੈਠੀ ਤਾਂ ਦੋਏ ਉਹ ਉੱਠ ਦੋ ਰਿਆਈ,
ਬਹੁਤ ਸਾਰੀਆਂ ਇਕੱਠੀਆਂ ਹੋਈਆਂ ਸੁੰਦਰ ਸੂਪ ਵਾਲੀਆਂ ਇਸਤਰੀਆਂ ਬੈਠੀਆਂ, ਦੋ ਨੱਟ ਕੇ ਆਈਆਂ।
ਮੰਤ ਲਈਏ ਹੱਥ ਮੰਤ ਮੁਖ ਤੇ ਉਚਾਰੀ,
ਮੁਖੋਂ ਮੰਤਰ ਪੜ੍ਹਦੀਆਂ ਧਾਗੇ ਹੱਥਾਂ ਚ ਫੜੇ ਹੋਏ ਨੇ।
ਜਿਨ੍ਹਾਂ ਚਾਹੇ ਹਾਵ ਭਾਵ ਦੇ ਫਰਾਏ ਕਰ,
ਹਾਵ ਭਾਵ ਦਿਖਾ ਕੇ ਨੇਤਰਾਂ ਨੂੰ ਚੰਚਲ ਕਰਕੇ,
ਮੁਸਕਾਏ ਔਰ ਹਰ ਸੋ ਧਾਰੀ,
ਖੁਸ਼ੀ ਧਾਰਦੀਆਂ ਮੁਖੋਂ ਮੁਸਕਰਾਉਂਦੀਆਂ।
ਮੇਰੇ ਘਰ ਤੰਤ ਜਬ ਡਰਨ ਲੱਗੀ ਹੈ ਇੱਕ,
ਭਾਈ ਵਾਲਾ ਜੀ ਕਹਿੰਦੇ ਜੀ ਪ੍ਰਤੱਖ ਮੈਂ ਤੁਹਾਨੂੰ ਦੱਸਦਾ, ਹੇ ਗੁਰੂ ਅੰਗਦ ਦੇਵ ਜੀ, ਇੱਕ ਨੇ ਜਦੋਂ ਮੇਰੇ ਗਲ ਚ ਪਾਉਣ ਲੱਗੀ ਧਾਗਾ,
ਤਤਕਾਲ ਮੇਰੀ ਕੁਲਟਾ ਕੁਨਾਰ ਨਾਰੀ,
ਹਰ ਸੰਗਤ ਜੀ ਆਖੋ ਵਾਹਿਗੁਰੂ, ਉਸੇ ਵੇਲੇ ਜਦੋਂ ਪਾਉਣ ਲੱਗੀ, ਜਦੇ ਹੀ ਭੇਡ ਬਣ ਗਈ ਉਹ,
ਦੂਸਰੀ ਦੌਰ ਗਈ ਸ਼੍ਰੀ ਗੁਰ,
ਦੂਜੀ ਧਾਗਾ ਪਾਉਣ ਲੱਗੀ ਗੁਰੂ ਨਾਨਕ ਦੇਵ ਜੀ ਦੇ ਗਲ ਵਿੱਚ,
ਸੀ ਤੰਦ ਭਾਵਨ ਹੇਤੂ,
ਉਹ ਵੀ ਹੋਈ ਨੇੜੇ ਗੁਰੂ ਨਾਨਕ ਦੇਵ ਜੀ ਦੇ ਗਲ ਵਿੱਚ ਪਾਉਣ ਲਈ ਧਾਗਾ,
ਹੋਏ ਗਈ ਸ਼ਰਮਾ ਤਨ ਤੁਰਨ,
ਉਹ ਕੁੱਤੀ ਬਣ ਗਈ ਸਭ ਸੰਗਤ ਜੀ, ਇੱਕ ਸੂਰੀ ਬਣ ਗਈ ਇੱਕ ਕੁੱਤੀ ਬਣ ਗਈ, ਕੋਈ ਜ਼ੋਰ ਨੀ ਚੱਲਿਆ ਮਹਾਰਾਜ ਦੇ ਤੇ, ਕੀ ਜ਼ੋਰ ਚੱਲਣਾ ਸੀ ਸਭ ਸੰਗਤ ਜੀ, ਖਾਕੀ ਬਾਦੀ ਆਤਸ਼ੀ ਦੂਰੀ ਆਦਿਕ ਮੰਤਰ ਹੋਇਆ ਕਰਦੇ, ਇੱਕ ਮੰਤਰ ਉਹ ਨੇ ਦੇਵੀ ਦੇਵਤਿਆਂ ਦੇ, ਜੇ ਉਹਨਾਂ ਨੂੰ ਸਿੱਧ ਕਰੀਏ ਨਾ ਆਪਾਂ, ਜੇ ਪੁੱਠੇ ਪੈ ਜਾਣ ਤਾਂ ਆਪਣੀ ਜ਼ਿੰਦਗੀ ਤੋਂ ਹੱਲ ਧੋ ਬਹਿਣੇ ਆ ਆਪਾਂ, ਆਹ ਦੇਖਣਾ ਤੁਸੀਂ ਕੋਈ ਛਿਲੇ ਛੁਲੇ ਕੱਢਦੇ ਜਾਂ ਕੋਈ ਇਸ ਤਰ੍ਹਾਂ ਕੋਈ ਸਿਵੇ ਜਗਾਉਂਦੇ ਇਸ ਤਰ੍ਹਾਂ ਦੇ, ਲੇਕਿਨ ਗੁਰਬਾਣੀ ਨੂਰੀ ਮੰਤਰ ਹੈ, ਗੁਰਬਾਣੀ ਵੀ ਮੰਤਰ ਹੈ ਬੜਾ ਉੱਤਮ, ਸਾਰਿਆਂ ਮੰਤਰਾਂ ਤੋਂ ਸ਼੍ਰੋਮਣੀ ਮੰਤਰ ਗੁਰਬਾਣੀ ਹੈ ਖਾਲਸਾ ਜੀ। ਅਜਾ ਤੁਸੀਂ ਹੈਰਾਨ ਜੇ ਹੋ ਜਾਂਦੇ ਹੋ, ਫਲਾਣਾ ਸਾਧ ਬਈ ਬੜੀ ਦੁਨੀਆ ਮਗਰ ਹੈ, ਆਹ ਕੁਛ ਹੈ, ਸਭ ਗੁਰਬਾਣੀ ਦਾ ਪ੍ਰਤਾਪ ਹੈ, ਤੁਸੀਂ ਕਮਾਈ ਕਰ ਲਓ ਭਾਈ ਥੋੜ੍ਹਾ। ਲੇਕਿਨ ਗੁਰਮਤਿ ਇਹ ਕਹਿੰਦੀ ਹੈ ਕਿ ਗੁਰੂ ਕਾ ਸਿੱਖ ਇਹ ਮਨ ਵਿੱਚ ਦ੍ਰਿੜ ਨਿਸ਼ਚਾ ਰੱਖੇ ਕਿ ਮੈਂ ਵਾਹਿਗੁਰੂ ਦੀ ਵਡਿਆਈ ਕਰਨ ਵਾਸਤੇ ਜਨਮ ਲਿਆ, ਆਪ ਦੀ ਵਡਿਆਈ ਕਰਨ ਵਾਸਤੇ ਕਰਾਉਣ ਵਾਸਤੇ ਨਹੀਂ। ਉਹ ਚਿੱਤ ਗੁਰਮੁਖ ਜਿੱਤ ਕੇ ਜਾਂਦਾ ਹੈ, ਨਹੀਂ ਤਾਂ ਵਡਿਆਈ ਦੇ ਆਪਾਂ ਸਾਰੇ ਹੀ ਭੁੱਖੇ ਹਾਂ। ਬੱਚਾ ਵੀ ਕਹਿੰਦਾ ਮੈਨੂੰ ਜੀ ਕਹਿ ਕੇ ਬੁਲਾਓ, ਇਸ ਕਰਕੇ ਗੁਰਮਤ ਦਾ ਜਿਹੜਾ ਗਾਡੀ ਰਾਹ ਹੈ, ਸੰਗਤ ਜੀ ਇਸੇ ਕਰਕੇ ਜੁੜੀਦਾ, ਬਹੁਤ ਸਾਰੀਆਂ ਵਿਚਾਰਾਂ ਨੂੰ ਗ੍ਰਹਿਣ ਕਰਕੇ ਆਪਾਂ ਇਸ ਗੁਰਮਤ ਦੇ ਗਾਡੀ ਰਾਹ ਤੇ ਸਹੀ ਸਹੀ ਚੱਲ ਸਕਦੇ ਹਾਂ, ਫਿਰ ਆਪਣੇ ਚ ਫੁੱਟ ਬਣਾ ਕਦੇ ਪਵੇ। ਤੋ ਸਤ ਸੰਗਤ ਜੀ, ਗੁਰਬਾਣੀ ਜਿਹੜੀ ਹੈ ਕੀ ਫਲ ਨਹੀਂ ਪ੍ਰਾਪਤ ਹੁੰਦਾ, ਬਹੁਤ ਕੁਛ ਪ੍ਰਾਪਤ ਹੁੰਦਾ ਹੈ। ਇਹ ਨੂਰੀ ਮੰਤਰ ਹੈ, ਇਹ ਜੇ ਕਿਤੇ ਤੁਸੀਂ ਨਾ ਵੀ ਜਪਿਆ ਜਾਵੇ, ਘੱਟ ਵੱਧ ਰਹਿ ਜੇ ਪੁੱਠਾ ਨਹੀਂ ਪੈਂਦਾ, ਉਹ ਦੂਸਰੇ ਜੇ ਮੰਤਰ ਪੁੱਠੇ ਪਏ ਕਮਲੇ ਕਰ ਦਿੰਦਾ, ਸਾਰੀ ਜ਼ਿੰਦਗੀ ਤੋਂ ਆਦਮੀ ਹੱਥ ਧੋ ਬਹਿੰਦਾ। ਇਸੇ ਕਰਕੇ ਮੰਤਰੀ ਹੋਏ ਠੂਹਿਆਂ ਨਾਗੀ ਲੱਗੇ ਜਾਏ, ਜੇ ਕੋਈ ਸਤਸੰਗ ਜੀ ਮੰਤਰ ਦਾ ਜਾਣਦਾ ਹੁੰਦੇ ਠੂਹੇ ਨਹੀਂ ਜ਼ਹਿਰਦਾ, ਹੱਥ ਪਾ ਲਵੇ ਸੱਪ ਨੂੰ ਉਹ ਬਚ ਜੂਗਾ ਕਿਤੇ, ਉਹ ਤਾਂ ਮਾਰਿਆ ਜਾਣਾ। ਸੋ ਸਤਸੰਗ ਜੀ, ਇਹ ਜਿਹੜੀਆਂ ਢਿੱਲੇ ਚਾਰਾਂ ਵਾਲੀਆਂ ਇਸਤਰੀਆਂ ਟੂਣੇ ਟਾਮਣਾ ਵਾਲੀਆਂ ਸੀ, ਆਹ ਅੰਮ੍ਰਿਤਮਈ ਨੂਰੀ ਮੰਤਰ ਜਿਨ੍ਹਾਂ ਦੀ ਰਚਨਾ ਦੇ ਉੱਤੇ ਹਰ ਵੇਲੇ ਵੱਸਦਾ ਭਾਈ ਵਾਲੇ ਦੇ ਗੁਰੂ ਮਹਾਰਾਜ ਦੇ ਅੰਦਰੋਂ ਨਿਕਲ ਰਹੀ ਹੈ ਬਾਣੀ, ਉੱਥੇ ਇਹਨਾਂ ਦੇ ਉਹ ਧਾਗਿਆਂ ਨੇ ਕੀ ਕਰਨਾ ਸੀ, ਉਲਟੇ ਪੈ ਗਏ ਸਤ ਸੰਗਤ ਜੀ। ਉਹ ਸੂਰੀ ਇੱਕ ਸੂਰੀ ਬਣ ਗਈ, ਇੱਕ ਸਤ ਸੰਗਤ ਜੀ ਕੁੱਤੀ ਬਣ ਗਈ। ਅੱਗੇ ਜਿਵੇਂ ਸਤ ਸੰਗਤ ਜੀ ਕੱਲ੍ਹ ਨੂੰ ਕਥਾ ਉਚਾਰਾਂਗੇ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ, ਭਾਈ ਮਰਦਾਨੇ ਨੂੰ ਮਹਾਰਾਜ ਨੇ ਛਡਾਉਣਾ, ਇਹਨਾਂ ਲੋਕਾਂ ਸਾਰਿਆਂ ਨੂੰ ਸਤ ਸੰਗਤ ਜੀ ਭਾਉ ਭਗਤੀ ਦੇ ਰਸਤੇ ਪਾਉਣਾ ਹੈ। ਦੇਖ ਲਓ ਇਹੋ ਜਿਹੇ ਥਾਵਾਂ ਤੇ ਜਾ ਕੇ ਗੁਰੂ ਨਾਨਕ ਦੇਵ ਜੀ ਨੇ ਧਰਮਸ਼ਾਲਾ ਕਾਇਮ ਕਰ ਦਿੱਤੀਆਂ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਬਸੋਆ, ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਥਮੀ ਸੱਚਾ ਢੋਆ, ਐਸੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਤਾਪ ਹੈ ਗੁਰਸਿੱਖੋ। ਇਹੋ ਜਿਹੇ ਜਿੱਥੇ ਟੂਣਾ ਟਾਮਣਾ ਵਾਲੇ ਲੋਕ ਸੀ, ਉਹਨਾਂ ਨੂੰ ਸਤਸੰਗ ਜੀ ਗੁਰਮਤ ਦੇ ਮਾਰਗ ਤੇ ਪਾ ਕੇ, ਅੱਗੇ ਆਪਾਂ ਪੰਜਵੇਂ ਪਾਤਸ਼ਾਹ ਤੱਕ ਗੁਰਦੁਆਰਾ ਨਹੀਂ ਸੀ ਕਿਹਾ ਕਰਦੇ, ਧਰਮਸ਼ਾਲਾ ਕਿਹਾ ਕਰਦੇ, ਫਿਰ ਆਪਾਂ ਜਨਮ ਵਾਸਤੇ ਨੂੰ ਵੀ ਧਰਮਸ਼ਾਲਾ ਕਹਿਣ ਲੱਗ ਗਏ, ਧਰਮਸਥਾਨ ਦੇ ਸਤਸੰਗ ਜੀ ਨੂੰ ਆਪਾਂ ਧਰਮਸ਼ਾਲਾ ਕਿਹਾ ਕਰਦੇ। ਥਾਂ ਥਾਂ ਤੇ ਗੁਰੂ ਨਾਨਕ ਦੇਵ ਜੀ ਨੇ ਧਰਮਸ਼ਾਲਾ ਧਰਮ ਦੇ ਸਥਾਨ ਬਣਾ ਕੇ ਕੀਰਤਨ ਭਗਤੀ ਸਤਸੰਗ ਜੀ ਲੋਕਾਂ ਨੂੰ ਜੋੜਿਆ। ਇਹਨਾਂ ਇਸਤਰੀਆਂ ਨੇ ਮਾਫ਼ੀ ਮੰਗਣੀ, ਇਵੇਂ ਜਿਵੇਂ ਸਤਸੰਗ ਜੀ ਉਸ ਇਲਾਕੇ ਚ ਮਹਾਰਾਜ ਨੇ ਸਿੱਖੀ ਥਾਂ ਥਾਂ ਤੇ ਫੈਲਾਈ ਹੈ। ਐਸੇ ਸਤਿਗੁਰਾਂ ਤੋਂ ਕੁਰਬਾਨ ਬਨਿਹਾਰ ਜਾਈਏ ਕਲਯੁਗ ਦੇ ਸਮੇਂ ਦੇ ਅੰਦਰ, ਜਿਨ੍ਹਾਂ ਨੇ ਭਾਈ ਦਸਾਂ ਜੋਤਾਂ ਚ ਵਰਤ ਕੇ ਅੰਮ੍ਰਿਤਮਈ ਬਾਣੀ ਸੱਚਖੰਡੋਂ ਲਿਆ ਕੇ ਸਾਨੂੰ ਸਤਸੰਗ ਜੀ ਸਾਡੇ ਝੋਲੀ ਚ ਪਾ ਦਿੱਤੀ। ਲੋ ਖਾਲਸਾ ਜੀ ਗੁਰਬਾਣੀ ਨੂੰ ਪੜ੍ਹੋ ਸੁਣੋ ਜਨਮ ਸਫਲਾ ਕਰੋ। ਐਸੇ ਸਤਿਗੁਰਾਂ ਤੋਂ ਸਦਾ ਕੁਰਬਾਨ ਬਨਿਹਾਰ ਜਾਈਏ। ਭੁੱਲਾ ਚੁੱਕਾ ਸਤਸੰਗ ਜੀ ਮਾਫ਼ ਕਰ, ਇੱਥੇ ਹੀ ਵਿਸਰਾਮ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।